प्रीत बुद्धियं मार्त लोक है नानक चिरंकाल दुख भोगते दानंग परापूर बेण पुचंते महीपते बपरीत बुद्धियंग मारत लोक है नानक चिरंकाल दुख भोगते बिरथा अनुग्रह गोबिंद जस सिमरन रिदंतर है आरोगंग महारोगंग विसिमरते करुणाम है आरोगंग महारोग्यं विसिमरते करुणाम है। वाहिगुरु जी का खालसा वाहिगुरु जी की फतेह। परम सत्कार योग साहिब श्री गुरु ग्रंथ साहिब महाराज जी दे पावन पवित्र हजूरी अंदर सुभाए मान खोए बैठे गुरमुख प्यारे सतसंगी जन आप जी ने आज दे इस विशेष दीवान दे अंदर सतगुरां दी पवित्र गुरबाणी दे कीर्तन तो उपरांत सत्कारयोग भाई साहब जी होरां पासों गुरु इतिहास सरवण कीता है ते इतिहास नूं गुरु बाबयां दीआं साखियां नूं सुणदा इक मंतव है कि जो कुछ इतिहास विच साखी विच गुरुदेव ने कृपा करके सानू समझाया जे किते ओ साखी ओ घटना ओ इतिहास साडे जीवन दे अंदर किते टल जाए किते जीवन अंदर कृपा ओ जी हो जाए ते फिर गुरु ग्रंथ साहिब किन्ने बा बाणियां कहानियां गुरु बाबियां दीआं कहानियां व्यर्थ नहीं जांदियां बा बाणियां कहानियां पुत सुपुत करेण गुरु बाबियां दीआं साखियां मनुख दे जीवन नूं पलट के रख दिंदियां ने। इतिहास जेड़ा है ये कौम दी जिंद जान हुंदा है। ਮੈਨੂੰ ਇੱਕ ਗੱਲ ਚੇਤੇ ਆਈ, ਮੈਂ ਵਿਚਾਰ ਤੋਂ ਪਹਿਲਾਂ ਅਰਜ਼ ਕਰਦਿਆਂ, ਕਰਮ ਸਿੰਘ ਹਿਸਟੋਰੀਅਨ ਬਹੁਤ ਤਕੜਾ ਇੱਕ ਵਿਦਵਾਨ ਹੋਇਆ, ਜਿਹਨੇ ਵਿੱਚੇ ਬੀਏ ਦੀ ਪੜ੍ਹਾਈ ਨੂੰ ਛੱਡ ਕੇ ਇੱਕੋ ਬੀੜਾ ਚੁੱਕਿਆ ਸੀ, ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖਾਂ ਦਾ ਇਤਿਹਾਸ ਇਕੱਤਰ ਕਰਨਾ। ਉਹਨੇ ਕੁਝ ਕਿਤਾਬਾਂ ਵੀ ਲਿਖੀਆਂ, ਕੱਤਕ ਕੇ ਵਿਸ਼ਾਖ ਇੱਕ ਹਿੰਦੀ ਵਿੱਚ ਕਿਤਾਬ ਲਿਖੀ, ਬੰਦਾ ਕੌਣ ਥਾ ਉਰਦੂ ਵਿੱਚ ਲਿਖੀ, ਇਹ ਬੰਦਾ ਕੌਣ ਥਾ। ਉਹਨੇ ਹਰ ਹੀਲਾ ਵਰਤਿਆ ਇਤਿਹਾਸ ਨੂੰ ਇਕੱਠਿਆਂ ਕਰ ਲਈ, ਇੱਥੋਂ ਤੱਕ ਕਿ ਸਤਿਗੁਰੂ ਦੀ ਕਿਰਪਾ ਨਾਲ ਉਹ ਬਗਦਾਦ ਦੀ ਧਰਤੀ ਤੇ ਵੀ ਚਲਾ ਗਿਆ, ਹਾਜ਼ੀਆਂ ਵਿੱਚ ਗਿਆ। ਜਦੋਂ ਪਤਾ ਲੱਗਾ ਇਹਦੇ ਕੇਸ ਕਤਲ ਕਰਨ ਲੱਗੇ ਤੇ ਉਥੋਂ ਦੇ ਇੱਕ ਅਫੀਸਰ ਨੇ ਬਚਾ ਦਿੱਤਾ। ਖੈਰ, ਉਸ ਬੰਦੇ ਨੇ ਬੜੀ ਪੁਰਾਤਨਤਾ ਸਾਂਭੀ। ਇੱਕ ਵਾਰੀ ਕਹਿੰਦੇ ਨੇ ਕਿਸੇ ਉਹ ਸੱਜਣ ਨੂੰ ਮਿਲਿਆ, ਉਹ ਪੁਰਾਤਨ ਮਿਰਾਸ਼ੀ ਸੀ ਤੇ ਉਹਨੂੰ ਉਸ ਵਕਤ ਦੀਆਂ ਵਾਰਾਂ ਚੇਤੇ ਸਨ, ਜਿਹੜੇ ਵਕਤ ਦੀਆਂ ਵਾਰਾਂ ਕਿਤੇ ਪੰਘਾਣੀ ਦਾ ਯੁੱਧ ਗੁਰੂ ਜਿੱਤ ਕੇ ਆਏ ਤੇ ਜਦੋਂ ਢਾਡੀਆਂ ਨੇ ਯੁੱਧ ਜਿੱਤ ਕੇ ਆਏ, ਜਿਹੜੀਆਂ ਵਾਰਾਂ ਗਾਈਆਂ ਉਹਨੂੰ ਇੱਕ ਇੱਕ ਅੱਖਰ ਚੇਤੇ ਸੀ। ਉਹਨੇ ਸੀਨਾ ਬਸੀਨਾ ਸੁਣਿਆ। ਕਰਮ ਸਿੰਘ ਉਹਦੇ ਕੋਲ ਗਿਆ, ਉਹਨੇ ਇੱਕ ਗੱਲ ਕਹਿਣ ਲੱਗਾ, ਇੱਕ ਵਾਰ ਦਾ ਇੱਕ ਸੋਨਾ ਕੜੇ ਦਾ ਕੜਾ ਇੱਕ ਲਾਂਗਾ ਸੋਨੇ ਦਾ, 101 ਰੁਪਇਆ ਲਾਂਗਾ ਤੇ ਇੱਕ ਕੀਮਤੀ ਦਿਸ਼ਾਲਾ ਲਾਂਗਾ, ਤਾਂ ਮੈਂ ਇੱਕ ਵਾਰ ਤੈਨੂੰ ਸੁਣਾਗਾ, ਨਹੀਂ ਤਾਂ ਇਸ ਤੋਂ ਬਿਨਾਂ ਮੈਂ ਵਾਰ ਬਿਲਕੁਲ ਨਹੀਂ ਸੁਣਾਗਾ। ਉਹ ਫਿਰ ਲਿਖਦਾ, ਅਫਸੋਸ ਮੇਰੇ ਘਰ ਦੇ ਅੰਦਰ ਇੰਨਾ ਕੁਝ ਹੈ ਨਹੀਂ ਸੀ, ਕੋਸ਼ਿਸ਼ ਮੈਂ ਬੜੀ ਕੀਤੀ ਪਰ ਹੋ ਸਕਦਾ ਮੈਂ ਇੰਨਾ ਕੁਝ ਵੇਚ ਵੱਟ ਕੇ ਵੀ ਉਹਨੂੰ ਨਾ ਖਰੀਦ ਸਕਦਾ। ਖੈਰ, ਗੁਰੂ ਬਾਬੇ ਦਾ ਇਤਿਹਾਸ ਜੀਵਨ ਪਲਟਦਾ। ਅੱਜ ਜੋ ਪਾਵਨ ਪਵਿੱਤਰ ਆਪ ਜੀ ਨੇ ਸ਼ਲੋਕ ਸਰਵਣ ਕੀਤਾ ਹੈ, ਦੋ ਸ਼ਲੋਕ ਸਰਵਣ ਕੀਤੇ ਨੇ। ਪਹਿਲੇ ਸ਼ਲੋਕ ਵਿੱਚ ਗੁਰੂ ਪੰਚਮ ਪਿਤਾ ਕਹਿੰਦੇ ਨੇ, ਜਦੋਂ ਕੋਈ ਮਨੁੱਖ ਕਿਸੇ ਰਾਜ ਪਦਵੀ ਤੇ ਬੈਠਦਾ, ਕਿਸੇ ਵੀ ਸਿੰਘਾਸਨ ਤੇ ਬਿਰਾਜਮਾਨ ਹੁੰਦਾ ਤੇ ਅਸਲ ਵਿੱਚ ਉਹਦੇ ਪੂਰਬਲੇ ਕੀਤੇ ਹੋਏ ਕਰਮ ਜਿਹੜੇ ਨੇ, ਉਹਦੇ ਪੂਰਬ ਦਾ ਕੀਤਾ ਹੋਇਆ ਕੋਈ ਦਾਨ ਉਹ ਫਲੀਭੂਤ ਹੁੰਦਾ, ਪੂਰਬਲੇ ਕਰਮਾਂ ਕਰਕੇ ਰਾਜ ਸਿੰਘਾਸਨ ਮਿਲਦਾ ਤੇ ਕਹਿੰਦੇ ਨੇ ਜੇ ਕੋਈ ਤਖ਼ਤ ਤੇ ਬਹਿੰਦਿਆਂ ਸਾਰ ਉਸ ਨਿਰੰਕਾਰ ਨੂੰ ਭੁਲਾ ਦੇ ਤੇ ਮਤ ਇੰਨੀ ਕੁ ਮਲੀਨ ਹੋ ਜਾਂਦੀ ਏ, ਤਖ਼ਤ ਤੇ ਬੈਠ ਕੇ ਲੋਕਾਂ ਤੇ ਇੰਨਾ ਕੁ ਤਸ਼ੱਦਦ ਕਰਦਾ, ਇੰਨਾ ਕੁ ਜ਼ੁਲਮ ਕਰਦਾ, ਉਸ ਜ਼ੁਲਮ ਦੇ ਬਦਲੇ ਉਸ ਰਾਜੇ ਨੂੰ ਪਤਾ ਨੀ ਕਿੰਨੇ ਕੁ ਜਨਮ ਹੋਰ ਭਟਕਣਾ ਪੈਂਦਾ। ਸਾਹਿਬ ਨੇ ਬਚਨ ਕੀਤੇ ਬੜੇ ਪਿਆਰੇ, ਫਿਰ ਨਾਲ ਇਹ ਵੀ ਕਹਿ ਦਿੱਤਾ, ਜਿਹੜਾ ਸਿਮਰਨ ਕਰਦਾ ਉਹ ਦੁੱਖ ਨੂੰ ਵੀ ਰੱਬ ਦੀ ਦਾਸ ਸਮਝਦਾ ਤੇ ਜਿਹੜਾ ਸਿਮਰਨ ਨਹੀਂ ਕਰਦਾ ਉਹ ਭਾਵੇਂ ਤੰਦਰੁਸਤ ਹੋਵੇ ਉਹ ਤਾਂ ਵੀ ਰੋਗੀਆਂ ਤੋਂ ਪੈੜਾ। ਸਤਿਗੁਰੂ ਕੀ ਬਾਣੀ ਦੇ ਇਹਨਾਂ ਦੋਨਾਂ ਸ਼ਲੋਕਾਂ ਦੀ ਆਪਾਂ ਵਿਚਾਰ ਕਰਨੀ, ਪਰ ਕਿਰਪਾ ਕਰਕੇ ਥੋੜੀ ਜੀ ਇਕਾਗਰਤਾ ਜ਼ਰੂਰ ਬਖਸ਼ਿਆ ਜੀ। ਪਹਿਲਾ ਬਚਨ ਅੱਜ ਗੁਰਦੇਵ ਨੇ ਕੀਤਾ, ਪੂਰਬਲੇ ਕਰਮਾਂ ਕਰਕੇ ਰਾਜ ਮਿਲਿਆ, ਪਰ ਧਿਆਨ ਰੱਖਣਾ ਜਦੋਂ ਮਨੁੱਖ ਅੰਦਰ ਰਾਜ ਮੱਧ ਆ ਜਾਏ, ਰਾਜ ਦਾ ਨਸ਼ਾ ਆ ਜਾਏ ਤੇ ਰਾਜ ਦੇ ਨਸ਼ੇ ਵਿੱਚ ਚੂਰ ਹੋਇਆ ਬੰਦਾ ਫਿਰ ਕਿਸੇ ਦੀ ਪਰਵਾਹ ਨਹੀਂ ਕਰਦਾ, ਜੋ ਕੁਝ ਵੀ ਸਾਹਮਣੇ ਆ ਜਾਏ ਅੱਤ ਦਾ ਜ਼ੁਲਮ ਕਰਦਾ। ਤੇ ਮੇਰਾ ਗੁਰੂ ਨਾਨਕ ਕਹਿੰਦੇ ਨੇ, ਸਤਿਗੁਰੂ ਗੁਰੂ ਨਾਨਕ ਦੀ ਜੋਤ ਕਹਿੰਦੀ ਏ, ਇਹੋ ਜਿਹਾ ਜ਼ੁਲਮ ਕਰਨ ਵਾਲੇ ਬੰਦੇ ਨੂੰ ਪਤਾ ਨੀ ਕਿੰਨੇ ਕੁ ਜਨਮ ਹੋਰ ਰੱਬ ਦੀ ਦਰਗਾਹ ਵਿੱਚ ਸਜ਼ਾ ਮਿਲ ਜਾਂਦੀ। ਸਤਿਗੁਰੂ ਨੇ ਬਾਣੀ ਵਿੱਚ ਰਾਜ ਦੇ ਸੰਬੰਧ ਵਿੱਚ ਬੜੇ ਪਿਆਰੇ ਬਚਨ ਕਹੇ। ਸਾਹਿਬ ਜੀ ਕਹਿੰਦੇ ਨੇ, ਰਾਜ ਕੋਈ ਮਾੜੀ ਬਾਤ ਨਹੀਂ, ਰਾਜ ਚਾਹੀਦਾ, ਪਰ ਚੇਤੇ ਰੱਖੀ ਰਾਜ ਮੱਧ ਨਾ ਹੋਵੇ, ਰਾਜ ਦਾ ਨਸ਼ਾ ਨਾ ਆ ਜਾਏ। ਰਾਜ ਦੇ ਨਸ਼ੇ ਅੰਦਰ ਕਿਤੇ ਤੂੰ ਕਰਤਾਰ ਨੂੰ ਨਿਰੰਕਾਰ ਨੂੰ ਭੁੱਲ ਗਏ। ਤੇ ਸਾਹਿਬ ਕਹਿੰਦੇ ਨੇ, ਯਾਦ ਰੱਖ ਹੇ ਮੇਰੇ ਮਾਲਕ, ਜੇ ਕਿਤੇ ਤੂੰ ਮੈਨੂੰ ਰਾਜ ਦੇ ਵੀ ਦੇਵੇਂ, ਮੇਰੇ ਕੋਲ ਲਸ਼ਕਰ ਹੋਵੇ, ਆਪਣੀ ਫੌਜ ਹੋਵੇ, ਮੈਂ ਸੁਲਤਾਨ ਹੋਵਾਂ ਤੇ ਜਿੱਧਰ ਮੈਂ ਜਾਵਾਂ ਮੇਰੀ ਫੌਜ ਮੇਰੇ ਸਿਪਾਹੀ ਮੇਰੇ ਨਾਲ ਤੁਰਨ, ਜਿੱਥੇ ਜਾਵਾਂ ਲੋਕ ਮੈਨੂੰ ਦੇਖ ਕੇ ਸਲਾਮਾਂ ਕਰਨ, ਮੈਂ ਉੱਚੇ ਸਿੰਘਾਸਨ ਤੇ ਬਿਰਾਜਮਾਨ ਹੋਵਾਂ, ਪਰ ਇੱਕ ਤੂੰ ਕਿਰਪਾ ਮੇਰੇ ਤੇ ਕਰ ਦੇਈਂ ਦਾਤਿਆ, ਮੈਨੂੰ ਇਹੋ ਜਿਹਾ ਰਾਜ ਨਾ ਦੇਈਂ ਜਿਸ ਰਾਜ ਨੂੰ ਲੈ ਕੇ ਮੈਂ ਤੇਰੇ ਤੋਂ ਦੂਰ ਹੋ ਕੇ ਜ਼ੁਲਮ ਕਰਾਂ, ਮੈਨੂੰ ਉਹੋ ਜਿਹਾ ਰਾਜ ਦੇਈ ਜਿਸ ਗੱਦੀ ਤੇ ਬੈਠਿਆ ਦਾਤਾ ਤੇਰੀ ਗੱਦੀ ਮੇਰੇ ਹਿਰਦੇ ਵਿੱਚੋਂ ਕਦੀ ਜਾਏ। ਰਾਜ ਦੇ ਸਿੰਘਾਸਨ ਤੇ ਮੈਂ ਹੋਵਾਂ ਤੇ ਹਿਰਦੇ ਦੇ ਸਿੰਘਾਸਨ ਤੇ ਤੇਰਾ ਨਿਵਾਸ ਹੋਵੇ। ਸਤਿਗੁਰੂ ਨੇ ਤਾਂ ਹੀ ਬਚਨ ਕੀਤਾ, ਕਹਿਣ ਲੱਗੇ ਸੁਲਤਾਨ ਹੋਵਾਂ ਮੇਲ ਲਸ਼ਕਰ। ਸ੍ਰੀ ਰਾਗ ਦਾ ਪਹਿਲਾ ਸ਼ਬਦ ਪਹਿਲੇ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ। ਸਾਹਿਬ ਕਹਿੰਦੇ ਨੇ, ਸੁਲਤਾਨ ਹੋਵਾਂ ਜੇ ਮੈਂ ਸਮਰਾਟ ਬਣ ਜਾਵਾਂ, ਮੇਲ ਲਸ਼ਕਰ ਮੇਰੇ ਕੋਲ ਆਪਣੀ ਫੌਜ ਹੋਵੇ, ਤਖ਼ਤ ਰਾਖਾਂ ਪਾਉਂ, ਮੈਂ ਸਿੰਘਾਸਨ ਤੇ ਤਖ਼ਤ ਤੇ ਬਿਰਾਜਮਾਨ ਹੋਵਾਂ, हुक्म हासिल करी बैठा नानका सब वाओ, पर इन्ने उच्चे पदवी सिंघासन ते बैठ के कृपा एक कर दई, मत देख भूला विसर तेरा चित न आवे नाओ, मता मैं उस पदवी नू देख के मेरे मालका तेनू ना भूल जाऊ। तू राज दई पर अपनी याद नार दे दई। सतगुरु ने बाणी विच बचन कीते इस प्रथाए, किन्ने जदो बंदे नू राज दा नशा आउंदा फिर ए किन्ना कु पाप करदा है। दुनिया दे इतिहास नू पढ़ के देखो ते खास करके हिंदुस्तान दे इतिहास विच ना पता नहीं किन्ने कु सानू एहो जे इतिहास विचों पन्ने मिलणगे जिथे बादशाह ने जुल्म करन दे विच इंतहा कर दिती। इन्ना कु तशद्दद ते जुल्म कीता दुनिया त्रास त्रास कर उठी। सतगुरु गुरु नानक साहब दी बाणी विच बचन आउंदा, हजूर ने जदो उस वकत दे समय नू तकिया ते एक बचन मेरे गुरुदेव ने बाणी विच कहा ते मलार की वार विच ए पावन पवित्र शलोक। सतगुरु केंद ने खे मेरे मालक, मैं देखना वा राजा ता प्रजा वास्ते इस तरह हुंदा जिवें बच्चियां वास्ते मां होवे, राजा ता प्रजा दे लई इस तरह हुंदा जिवें मानो एक बेड़ी दे विच कुछ लोगां नू बला बिठा के मला बेड़ी नू तोड़दा होवे, राजा ता इस तरह देश दे लई हुंदा जिवें मानो के घर दा पहरेदार दरवाजे दे अगे खलोता होवे, राजा ता प्रजा लई इस तरह हुंदा जिवें खेत दे लई किसे ने वाड़ ला दिती होवे। पर हे मेरे मालक, जदो मैं इस लोगां दी दशा नू तकना वा ते कम सारा उल्टे, जे एक मां ही पुत्र नू जहर देना चाहे ते याद रखना दुनिया दी कोई ताकत उस बच्चे नू नहीं बचा सकदी जिस बच्चे नू जहर देन ते मां तुली होवे। जिन्हू जहर मां देवे ओ बच्चा कदी बच सकदा है? मां ने तां बच्चे नू जीवन देना है, जे मां ही बच्चे नू जहर पियाएगी ओदा जीवन कदी बच नहीं सकदा। ते जेड़ा राजा ही प्रजा नू जहर पियाना शुरू करदा है, चेते रखना ओ प्रजा कदी सुखी बच नहीं सकदी। राजे दा काम है पहरेदार बनना, ते जेड़ा पहरेदार ही घर नू लुटना शुरू करदा है ते किन्नी कु आस करांगे ओ घर बार दिया तो बच जाए। जिस घर दा भेती पहरेदार ही घर नू लुटाण ते आ गया ओ घर कदी बचदे नहीं। जिस बेड़ी दा मला ए कह मैं इस बेड़ी नू मंज धार विच डोब के खत्म कर देना है, उस बेड़ी नू किनारे कोई नहीं ला सकदा। ते जिस खेत दी वाड़ी कह मैं खेत नू खा जाना है, ओ खेत कदी बचदा नहीं। ते जिस देश दा सम्राट ही जिस देश दा बादशाही अपनी प्रजा ते जुल्म करना शुरू करदा, चेते रखना ओ देश कदी भी नहीं बच सकदा, ओदा कदी बचा नहीं। सतगुरु ने बाणी विच उदाहरण बड़ी सोहनी दित्ती, कह लगे हैरानगी दी गल जदों बादशाह तशद्दद करन ते उस वक्त जेड़े वजीर ने जेड़े अमीर ने जेड़े सिपाही ने घट ओ भी नहीं गुजारदे। साहब कहिंदे हद हो गई, बादशाह भी जुल्म करदा है, अमीर वजीर अहलकार ओदे सिपाही भी घट नहीं गुजारदे। हजूर ने तीन उदाहरण दित्तियां, कह लगे की होया जे पढ़े लिखे वजीर बड़े ने पढ़े लिखे अहलकार बड़े ने। सतगुरु ने बाणी विच उदाहरण दित्ती, कह लगे जेड़ा बादशाह जुल्म करदा ओ ता मानो इस तरह जिवें एक शेर जंगल दे विच हलका के वड़ जाए ते ओ शेर जंगल भी जाके अपने उन्हां जितने भी जानवर मिल उन्हां नू पाड़ पाड़ के खाई जाए, कुछ मास ता शेर आप चबा के खा जाए, कुछ कु खून ते कुछ कु मास बाकी छड़ जाए। कह लगे शेर दा बचिया होया फिर कुत्ते आके मास खांदे ने, ए बाणी दा बचने मैं जेड़ा अर्ज कर रहा। साहब कहिंदे ने दातिया जिस मुल्क दे जिस देश दा राजा शेर बन जाए ओदे अहलकार कुत्ते बन जांदे ने, ते ओदे जेड़े अगे सिपाही ने ओ इस तरह काम करदे ने जिवें शेर दियां नौंदरां काम करदियां ने, नौंदरां शिकार नू पकड़दियां ने। शेर जदों भी शिकार पकड़न जांदा है अपनियां नौंदरां दे नाल शिकार नू मारदा है। साहब कहिंदे ने चाकर जेड़े ने नौंदरां ने ए राजे लई शिकार नू पकड़ के लियांदे ने, ते राजा जेड़ा शेर दी तरह उस मास नू पाड़ के खांदा है। जिन्ना तू आप लुट लिया ठीक, जिन्ना तू बचिया एदे जेड़े कुत्ते नौकर ने ओ अगो सारा मास चबा जांदे ने, रत पित जेड़े ने ओ कुत्ते चढ़ जांदे। सतगुरु ने बाणी विच क्या कहन लगे राजे शीं मुकदम कुत्ते, ਇਹ ਸਤਿਗੁਰੂ ਕੀ ਬਾਣੀ ਦੀ ਤੋਕ ਹੈ। ਰਾਜੇ ਸ਼ੇਰ ਬਣੇ ਬੈਠੇ ਨੇ, ਮੁਕੱਦਮ ਕੁੱਤੇ, ਮੁਕੱਦਮਦਾਰ ਤੇ ਅਹਿਲਕਾਰ ਜਿਹੜੇ ਅੱਗੇ ਅਮੀਰ ਵਜ਼ੀਰ ਨੇ ਉਹ ਕੁੱਤੇ ਬਣੇ ਬੈਠੇ ਨੇ। ਜਦੋਂ ਰਾਜਾ ਜ਼ੁਲਮ ਕਰਦਾ ਹੈ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਜਾਏ ਜਗਾਇਨ ਬੈਠੇ ਸੁੱਤੇ ਦਾ ਮਤਲਬ ਹੈ ਚੰਗੀ ਭਲੀ ਪਰਜਾ ਘਰਾਂ ਵਿੱਚ ਸੁੱਤੀ ਏ। ਇੰਨਾ ਕੁ ਜ਼ਾਲਮ ਬਾਦਸ਼ਾਹ ਹੈ ਰਾਤ ਨੂੰ ਪਰਜਾ ਸੁੱਤੀ ਹੋਈ ਨੂੰ ਉਠਾ ਉਠਾ ਕੇ ਉਹਨਾਂ ਤੇ ਤਸ਼ੱਦਦ ਕਰੀ ਜਾਂਦਾ। ਰਾਜੇ ਸ਼ੀਂ ਤੇ ਇਤਿਹਾਸ ਆਪਣੇ ਆਪ ਨੂੰ ਰਿਪੀਟ ਕਰਦਾ। ਮੈਂ ਅਰਜ਼ ਕਰਾਂਗਾ ਰਾਜੇ ਅਕਿਉ ਜਿਹੇ ਨੇ ਜ਼ੁਲਮੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਚਾਕਰ ਨਾਂਢਾ, ਨਾਂਢਾ ਦਰ ਤੇ ਨਹੁੰ, ਉਹਨਾਂ ਦੇ ਜਿਹੜੇ ਸਿਪਾਹੀ ਨੇ ਉਹ ਨਹੁੰ ਬਣ ਕੇ ਲਿਆਉਂਦੇ ਨੇ ਘਰਾਂ ਵਿੱਚੋਂ ਪਕੜ ਕੇ ਜਵਾਨਾਂ ਨੂੰ। ਚਾਕਰ ਨਾਂਢਾ ਪਾਏ ਨਕਾਓ ਤੇ ਜਿਹੜਾ ਬਾਦਸ਼ਾਹ ਉਹਨਾਂ ਦਾ ਖੂਨ ਉਹਨਾਂ ਦਾ ਮਾਸ ਖਾਂਦਾ ਤੇ ਜੇ ਕੁਝ ਬਾਕੀ ਬਚ ਜਾਏ। ਪਹਿਲੀ ਗੱਲ ਰਾਤ ਜਗਾ ਕੇ ਜਵਾਨਾਂ ਨੂੰ ਮਾਰ ਦਿੰਦਾ ਤੇ ਜੇ ਕੋਈ ਘਰ ਵਿਚ ਚਾਰ ਟਕੇ ਬਚ ਜਾਣ ਨੌਕਰਾਂ ਨੂੰ ਕਹਿੰਦਾ ਇਹਨਾਂ ਦੇ ਘਰ ਤੇ ਵੀ ਕਬਜ਼ਾ ਕਰਕੇ ਕੁਰਕੀ ਕਰ ਲੋ। ਸਾਹਿਬ ਕਹਿੰਦੇ ਤੂੰ ਤਾਂ ਉਹ ਰਾਜਾ ਹੈ ਜਿਹੜਾ ਸ਼ੇਰ ਮਾਸ ਆਪ ਖਾ ਗਿਆ ਤੇ ਬਾਕੀ ਜੋ ਕੁਝ ਬਚ ਗਈ ਰੱਤ ਤੇ ਮਾਸ ਦੇ ਲੋਥੜੇ ਉਹ ਕੁੱਤਿਆਂ ਦੇ ਅੱਗੇ ਪਾ ਗਏ। ਚਾਕਰ ਨਾਂਢਾ ਪਾਏ ਨਕਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਕਮਾਲ ਦੀ ਸਤਿਗੁਰੂ ਨੇ ਉਦਾਹਰਨ ਲਈ ਅਗਲਾ ਜਿਹੜਾ ਬਚਨ ਮੇਰੇ ਹਜ਼ੂਰ ਨੇ ਕੀਤਾ, ਕਹਿਣ ਲੱਗੇ ਹੱਦ ਹੋ ਗਈ। ਕਈ ਵਾਰੀ ਰਾਜੇ ਦੇ ਤਸ਼ੱਦਦ ਵਿਚ ਆਪਣੇ ਬੰਦੇ ਸਹਾਇਕ ਹੋ ਜਾਂਦੇ, ਜਿਹਨੂੰ ਅਸੀਂ ਸ਼ਬਦ ਆਮ ਤੌਰ ਤੇ ਗਦਾਰ ਵੀ ਸਾਡੇ ਲੋਕ ਵਰਦੇ ਨੇ। ਮੈਂ ਅਰਜ਼ ਕਰ ਰਿਹਾ ਕੋਈ ਵੀ ਸਮਰਾਟ ਹੋਵੇ। ਸਾਹਿਬ ਕਹਿੰਦੇ ਨੇ ਪੜ੍ਹੇ ਲਿਖੇ ਬੰਦੇ ਦਾ ਮਤਲਬ ਇਹ ਵੇ ਪਰਜਾ ਨੂੰ ਸੁੱਖ ਦੇ। ਪੜ੍ਹੇ ਦਾ ਮਤਲਬ ਇਹ ਨਹੀਂ ਕਿ ਰਾਜੇ ਨਾਲ ਸਾਂਝ ਪਾ ਕੇ ਆਪਣੀ ਪਰਜਾ ਨੂੰ ਬਰਬਾਦ ਕਰਨ ਤੇ ਤੁਲ ਪਏ। ਤੇ ਸਤਿਗੁਰੂ ਨੇ ਦੋ ਉਦਾਹਰਨਾਂ ਦਿੱਤੀਆਂ ਬਾਣੀ ਵਿਚ। ਕਹਿਣ ਲੱਗੇ ਕਦੀ ਹਰਨ ਵੱਲ ਦੇਖੋ ਉਹ ਵੀ ਪੜਿਆ ਹੋਇਆ ਤੇ ਕਦੀ ਬਾਜ ਵੱਲ ਤੱਕੋ ਇਹ ਵੀ ਪੜਿਆ ਹੋਇਆ। ਸ਼ਿਕਾਰੀ ਹਰਨ ਨੂੰ ਤੇ ਬਾਜ ਨੂੰ ਪੜਾਉਂਦੇ ਨੇ, ਸਿਖਾਉਂਦੇ ਨੇ। ਇਹੀ ਕਾਰਨ ਕਿ ਜਿਸ ਹਰਨ ਨੂੰ ਸ਼ਿਕਾਰੀ ਸਿਖਾ ਦਿੰਦਾ ਉਸ ਹਰਨ ਨੂੰ ਸ਼ਿਕਾਰੀ ਮਾਰਦਾ ਨਹੀਂ, ਉਹਨੂੰ ਆਪਣੇ ਵੱਲੋਂ ਕੀਮਤੀ ਤੋਂ ਕੀਮਤੀ ਪਦਾਰਥ ਵੀ ਉਹਦੇ ਅੱਗੇ ਰੱਖੇਗਾ ਖਾਣ ਨੂੰ। ਉਹਦਾ ਮਤਲਬ ਹੈ ਜਿਹਨੂੰ ਮੈਂ ਸਿਖਾਇਆ ਇਹਦੀ ਬਦੌਲਤ ਕਿੰਨਾ ਸ਼ਿਕਾਰ ਹੋਰ ਮੇਰੇ ਕੋਲ ਵਧਨੇ ਨੇ। ਸਾਹਿਬ ਕਹਿੰਦੇ ਨੇ ਜਿਹੜੇ ਸਿਖਾਏ ਹੋਏ ਹਰਨ ਨੇ ਨਾ ਉਹ ਜੰਗਲ ਵੀ ਜਾਂਦੇ ਨੇ, ਆਪਣੇ ਸਾਥੀਆਂ ਨੂੰ ਡਾਰ ਬਣਾ ਕੇ ਪਿੱਛੇ ਲੈ ਆਉਂਦੇ ਨੇ। ਤੇ ਇੰਨੇ ਜ਼ਾਲਮ ਨੇ ਜਿੱਥੇ ਸ਼ਿਕਾਰੀ ਖਲੋਤਾ ਹੈ ਉਹਦੇ ਸਾਹਮਣੇ ਆਪਣੀ ਬਿਰਾਦਰੀ ਦੇ ਲੋਕਾਂ ਨੂੰ ਖੜਾ ਕਰਦੇ ਨੇ। ਸਿਖਾਏ ਹੋਏ ਤਾਂ ਸ਼ਿਕਾਰੀ ਦੇ ਕਮਰੇ ਘਰ ਵੀ ਚਲੇ ਜਾਂਦੇ ਨੇ ਤੇ ਜਿਹੜੇ ਭੋਲੇ ਭਰੋਸਾ ਕਰਕੇ ਆ ਗਏ ਉਹਨਾਂ ਨੂੰ ਸ਼ਿਕਾਰੀ ਤੀਰ ਤੇ ਗੋਲੀ ਨਾਲ ਵਿੰਨ ਕੇ ਸੜ ਦਿੰਦਾ। ਕਮਾਲ ਸਾਹਿਬ ਨੇ ਕੀਤੀ, ਕਹਿਣ ਲੱਗੇ ਰਾਜਾ ਜ਼ੁਲਮੀ ਏ, ਅੱਗੇ ਜਿਹੜੇ ਪੜ੍ਹੇ ਹੋਏ ਨੇ ਉਹ ਆਪਣੀ ਪਰਜਾ ਦਾ ਭਲਾ ਨਹੀਂ ਸੋਚਦੇ, ਆਪਣੇ ਭਰਾਵਾਂ ਨੂੰ ਫੁਸਲਾ ਕੇ ਲਿਆਉਂਦੇ ਨੇ ਤੇ ਰਾਜੇ ਦੇ ਸਾਹਮਣੇ ਉਹਨਾਂ ਨੂੰ ਮਰਵਾ ਕੇ ਆਪ ਰਾਜੇ ਦੇ ਘਰ ਵੀ ਜਾ ਬੈਠਦੇ ਨੇ। ਸਾਹਿਬ ਕਹਿੰਦੇ ਨੇ ਕਦੀ ਬਾਜ ਵੱਲ ਤੱਕ, ਬਾਜ ਅਸਮਾਨ ਵਿਚ ਉੱਡਣ ਵਾਲਾ ਪੰਛੀ ਏ, ਵੈਸੇ ਇਹ ਮਾਦਾ ਹੈ, ਬਾਜ ਉੱਡਣ ਵਾਲੀ ਪੰਛੀ ਏ ਤੇ ਧਿਆਨ ਰੱਖਣਾ ਇਹ ਆਪਣੀ ਜਾਤ ਦੇ ਉੱਡਣ ਵਾਲੇ ਪੰਛੀਆਂ ਨੂੰ ਪਸੰਦ ਹੈ। ਬਟੇਰੇ ਤਿੱਤਰ ਮੁਰਗਾਬੀਆਂ ਉਹਨਾਂ ਨੂੰ ਬਾਜ ਮਾਰਦਾ, ਉਹ ਵੀ ਉੱਡਦੇ ਨੇ, ਬਾਜ ਵੀ ਉੱਡਦਾ, ਪਰ ਹੈਰਾਨਗੀ ਦੀ ਬਾਤ ਆਪਣੇ ਵਰਗੇ ਉੱਡਣ ਵਾਲਿਆਂ ਨੂੰ ਮਾਰ ਕੇ ਸ਼ਿਕਾਰੀ ਦੇ ਪੈਰਾਂ ਵਿਚ ਸੜ ਦਿੰਦਾ। ਮੇਰੇ ਸਤਿਗੁਰੂ ਕਹਿੰਦੇ ਨੇ ਕੀ ਇਹਨਾਂ ਦੀ ਪੜ੍ਹਾਈ ਦਾ ਸਿਖਾਉਣ ਦਾ ਪੈਦਾ, ਹਰਨ ਵੀ ਸਿਖਾਇਆ ਹੋਇਆ ਆਪਣੇ ਮਰਵਾਉਂਦਾ, ਬਾਜ ਵੀ ਸਿਖਾਇਆ ਹੋਇਆ ਆਪਣੇ ਮਰਵਾਉਂਦਾ, ਤੇ ਜਿਹੜੇ ਅਹਿਲਕਾਰ ਖੁਸ਼ਾਮਦੀ ਹੋਣ ਉਹ ਵੀ ਰਾਜੇ ਨੂੰ ਖੁਸ਼ ਕਰ ਲਈ ਆਪਣਿਆਂ ਦੇ ਖੂਨ ਦੀ ਹੋਲੀ ਖੇਡ ਦਿੰਦੇ। ਸਾਹਿਬ ਨੇ ਬਚਨ ਕੀਤਾ ਜਿੱਥੇ ਕਿਹਾ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਏਨ ਘਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਅਗਲਾ ਬਚਨੇ ਹਰਨਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜਿਆ ਨਾਓ, ਹਰਨਾ ਬਾਜਾਂ ਤੈ ਸਿਕਦਾਰਾਂ, ਸਿਕਦਾਰਾਂ ਦਰ ਤੇ ਚੌਧਰੀ ਜਿਹੜੇ ਕਿਸੇ ਨੂੰ ਖਤਮ ਕਰਾਉਣ ਦੀ ਖਾਤਰ ਆਪ ਜਗੀਰਾ ਲੈ ਲੈਂਦੇ। ਹਰਨਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜਿਆ ਨਾਓ, ਫਾਂਦੀ ਲੱਗੀ ਜਾਤ ਪਹਾਇਨ ਇਹ ਜਦੋਂ ਮੌਕਾ ਮਿਲਦਾ ਆਪਣਿਆਂ ਨੂੰ ਫਸਾ ਦਿੰਦੇ ਨੇ। ਕਹਿਣ ਲੱਗੇ ਯਾਦ ਰੱਖੀ ਆਪਣਿਆਂ ਨੂੰ ਮਰਵਾਉਣ ਵਾਲਿਆ ਤੈਨੂੰ ਇੱਥੇ ਵੀ ਕਦੀ ਸੁੱਖ ਨਹੀਂ ਤੇ ਰੱਬ ਦੀ ਦਰਗਾਹ ਵਿਚ ਵੀ ਤੇਰੇ ਲਈ ਕਿਤੇ ਥਾਂ ਨਹੀਂ। ਫਾਂਦੀ ਲੱਗੀ ਜਾਤ ਪਹਾਇਨ ਅੱਗੇ ਨਹੀਂ ਥਾਉ, ਰੱਬ ਦੀ ਹਜ਼ੂਰੀ ਵੀ ਥਾਂ ਨਹੀਂ। ਅੱਜ ਦਾ ਸ਼ਲੋਕ ਏ ਪੂਰਬਲੇ ਕਰਮਾਂ ਕਰਕੇ ਰਾਜ ਮਿਲਿਆ, ਦੁਨੀਆਂ ਤੇ ਜ਼ੁਲਮ ਕਰਨ ਵਾਲਿਆ ਕਿਤਨਾ ਸਮਾਂ ਤੂੰ ਦੁੱਖ ਭੋਗਦਾ ਰਹੇਗਾ। ਜਿਹੜਾ ਸਮਰਾਟ मैं अर्ज करा आप दुख परजा नू दे उहदे सिपाही कदी नहीं जे भला गुजार दे। एक विद्वान ने बड़ा सोहना लिखे है, वह कहिंदा एक बाग है, जे राजा आप उतर के किसी दे बाग विचों धक्के नाल एक सेब तोड़ लियावे ना ते तोड़े भी अपने सिपाहियां दे सामने, आप एक सेब तोड़ लियावे ते सिपाही घट नहीं गुजारनगे, राजे की पिट भवान की देर है वह जनता दे बाग नू उखेड़ के ले आऊंगे। राजा एक सेब तोड़ेगा ते सिपाही उस सारे बाग नू बर्बाद कर देंगे। वो विद्वान लिखदा है जे किते राजा एक आंडे नू सामने तोड़ दे ते उहदे सिपाही पंछियां दे कबाब बना बना के उहनां नू सीखां ते रख के भुन के खा जाणगे। इहदा मतलब जे सम्राट आप जालम है ते उहदे सिपाही कदी कट नहीं जे गुजारदे। पर सतगुरु ने एक बचन कीता है बाणी विच, सिख नू तरवास दित्ता है। जैत श्री की वार पढ़ने हां ते शलोक आउंदा है हजूर दी बाणी दा, कहन लगे ओ मान ना करी राज दा, ओ भलिया भावें तू स्वर्ग लोक दा भी राज कायम कर लें, सारी धरती नू भी जित लें, दुनिया भर दे लोकां दे खून नाल तू हाथ भी रंग लें, पर तेरा जीवन इस तरह जिवें एक कोड़ी नू सिर तो पैरां तक कोड़ दा रोग लगा होवे, कदी टेके नहीं बैंदा, जुल्म करन वालिया तेरा अंदर कोड़ीए तेन रब की दरगाह विच किते भी टोई नहीं। साहब का बचन आंदा बसंत स्वर्ग लोका है, जे बसंत दर ते वसदा होवे स्वर्ग लोका, स्वर्ग लोक अंदर जितते पृथ्वी नव खंडने, नौ खंड पृथ्वी नू भी जितया होवे, बिसरंत हर गोपाल है जे उनू रब भुल जाए, बिसरंत हर गोपाल है नानक ते प्राणी उद्यान भरमने। साहब कहिंदे ने कौतक कोड तमाशिया चित न आवश नाओ, जे नाम भुल के जुल्म करना नानक कोड़ी नरक बराबरे उजड़ सोई थाऊ। ते जेड़ा तू मान करके कहना मेरा सब कुछ, मेरा गुरु ग्रंथ साहब कहिंदा पौड़ी मां ध्यान उद्यान नगर कर मानिया है, एक भयानक जंगल तू बादशाह इनू शहर समझी बैठा है, मां ध्यान उद्यान नगर कर मानिया झूठ समग्री पेक सच कर जानिया, काम क्रोध अहंकार सिरे देवानिया, सिर लगा जम डंड इथे ता चम दिया चलाईया, सिर लगा जम डंड आ पछतानिया, फिर आवाज आंदी है बिन पूरे गुरुदेव फिरे शैतानिया, नाम तो बिना शैतान बंदे जितना मर्जी जुल्म तू करी जाने तेन सुख नहीं। साहब कहने चिरंकाल दुख भोगते आसा दीवार पढ़ने हजूर की एक पौड़ी का पाठ करद साहब ने कमाल दे बचन किते ने पढ़ने, कपड़ रूप सुहावना छड़ दुनिया अंदर जावना, मंदा चंगा अपना आपे ही कीता पावना, अगे आंदा हुक्म कीए मन भाव दे, संसार विच अपनी मन मर्जी दियां गल्लां मनवाईयां ने, हुक्म कीए मन भाव दे, पर जदो दुनिया छड़ के जाना है राह भीड़ है अगे जावना, इथे सम्राट कोल पता नहीं किन्नियां कु पोशाकां सन, ते जिदन ओदी दरगाह नू तुरिया ते बाबा कहिंदा ओही ते बादशाह नंगा दोजक चलिया, तां दिसै खरा डरावना, फिर कहिंदा कर अवगण पछोतावना। सतगुरु की आसा दीवार जदो पढ़ने एदी एक दूसरी पौड़ी आउंदी है, मैं सिर्फ बाणी विच अजे अर्ज कर रहा कि जेड़ा सम्राट जुल्म करदा है रब दी दरगाह विच ढोई नहीं। हजूर ने बचन कीता वड्डा होवा दुनीदार, अरंभ हुंदी है पौड़ी आपी ने भोग भोग कै होए पसमड़ भौर सधाया, वड्डा होवा दुनीदार गल संगल घत चलाया। बड़ा वड्डा सम्राट सी ते जदो रब दी दरगाह विच गया पुछया की कीते, कहन लगा इन्ने बंदे मारे, इन्ने मैं बंदे वड्डे, इन्ने मैं लोकां दे घर तबाह कीते, ते रब ने कहा हुण सजना बह जा मेरे कोल, चेते रखी तू तां बेइंसाफी कीती, तू तां इंसाफ किसे नूं नहीं दिता, जेड़ा मिलिया तू ओनू अग दे भट विच सड़ दिता, पर मेरे घर विच बेइंसाफी नहीं, मैं तेरे कर्मां दा चिट्ठा फोलना वा, जितने तू माड़े कर्म कीते ने जिथे मैं गलत हां मैनू दसी, नहीं ते तैयार हो जो कुछ कीता तेनू इहदी सजा जरूर मिलेगी। कमाल दे बचन हजूर ने कह ओदी दरगाह विच बेइंसाफी नहीं, कह लगे वड्डा होवा दुनीदार गल संगल घत चलाया, अगे करनी कीरत वाचिए बह लेखा कर समझाया, धक्का नहीं ਬਹਿਲੇਖਾ ਕਰ ਸਮਝਾਇਆ, ਇਹਦਾ ਮਤਲਬ ਉਹਨੂੰ ਪੂਰਾ ਸੋਚਣ ਦਾ ਮੌਕਾ ਦਿੱਤਾ ਕਿ ਜਿਹੜਾ ਦੋਸ਼ ਤੇਰੇ ਤੇ ਲੱਗ ਰਿਹਾ ਇਹ ਕਿਤੇ ਝੂਠ ਤਾਂ ਨਹੀਂ। ਚੰਗੀ ਤਰ੍ਹਾਂ ਆਪਣੇ ਮਨ ਵਿਚ ਸਮਝ ਲੈ, ਜਿਹੜਾ ਦੋਸ਼ ਤੇਰੇ ਤੇ ਲੱਗਾ ਇਹ ਸੱਚ ਝੂਠ ਨਹੀਂ। ਬਹਿਲੇਖਾ ਕਰ ਸਮਝਾਇਆ, ਸਮਝਾਇਆ ਦਾ ਮਤਲਬ ਤਸ਼ੱਦਦ ਨਹੀਂ, ਧੱਕਾ ਨਹੀਂ, ਜੋ ਕੋਈ ਤੂੰ ਕੀਤਾ ਮੈਂ ਤੈਨੂੰ ਦੱਸਣਾ ਪਿਆ ਵਾ। ਬਹਿਲੇਖਾ ਕਰ ਸਮਝਾਇਆ। ਫਿਰ ਸਾਹਿਬ ਕਹਿਣ ਲੱਗੇ, ਹੁਣ ਥਾਂ ਨਾ ਹੋਵੀ ਪਾਉਂਦਈ, ਪਾਉਂਦਈ ਦਾ ਅਰਥ ਹੁੰਦਾ ਜੁੱਤੀਆਂ ਪੈਣੀਆਂ। ਹੁਣ ਇੰਨੀ ਕੁ ਮਾਰ ਪੈਂਦੀ ਏ, ਥਾਂ ਨੀ ਮਿਲਦੀ, ਹੁਣ ਥਾਂ ਨਾ ਹੋਵੀ ਪਾਉਂਦਈ। ਸਾਹਿਬ ਕਹਿਣ ਲੱਗੇ, ਫਿਰ ਹੁੰਦਾ ਕੀ, ਹੁਣ ਸੁਣੀਏ ਕਿਆ ਰੁਆਇਆ। ਅਖੀਰ ਤੇ ਕਹਿੰਦਾ, ਮਨ ਅੰਧੇ ਜਨਮ ਗਵਾਇਆ, ਨਾਨਕ ਚਿਰੰਕਾਲ ਦੁੱਖ ਭੋਗ ਤੇ। ਕਹਿੰਦਾ ਜਨਮ ਵਿਅਰਥ ਗਵਾ ਕੇ ਚੱਲਿਆ। ਸਤਿਗੁਰੂ ਕੀ ਬਾਣੀ ਵਿਚ ਹਜ਼ੂਰ ਨੇ ਬੜੇ ਕਮਾਲ ਦੇ ਬਚਨ ਕਹੇ ਨੇ, ਚੇਤੇ ਰੱਖਣਾ ਜਦੋਂ ਵੀ ਕਿਤੇ ਲੋਕ ਹਥਿਆਰ ਚੁੱਕਦੇ ਨੇ ਨਾ, ਐਵੇਂ ਨੀ ਚੁੱਕਿਆ ਜਾਂਦਾ, ਕੋਈ ਕਾਰਨ ਹੁੰਦਾ। ਪਰਜਾ ਨੂੰ ਕੋਈ ਜ਼ੁਲਮ ਤਸ਼ੱਦਦ ਵਿਚ ਦਿੱਤੀ ਕਹਾਣੀ ਵਿਚ ਪੀੜਦਾ, ਉਦੋਂ ਫਿਰ ਲੋਕ ਕਹਿੰਦੇ ਨੇ ਮਰਨਾ ਤੇ ਹੈ, ਤੇ ਫਿਰ ਸਾਹਮਣੇ ਹੋ ਕੇ ਕਿਉਂ ਨਾ ਮਰੀਏ ਦੋ ਹੱਥ ਕਰਕੇ। ਆ ਸਤਿਗੁਰੂ ਦਾ ਜ਼ਫਰਨਾਮਾ ਪੜ੍ਹਨੇ ਹਨ, ਪਹਿਲਾਂ ਤੇ ਹਜ਼ੂਰ ਨੇ ਪਰਮੇਸ਼ਵਰ ਦੀ ਉਸਤ ਕੀਤੀ ਏ, ਕਮਾਲ ਏ ਕਰਾਮਾਤ ਕਾਇਮ ਕਰੀਮ। ਅਖੀਰ ਤੇ ਜਦੋਂ ਫਿਰ ਦਾਸਤਾਨ ਆਰੰਭ ਕੀਤੀ ਨਾ, ਬੜੇ ਕਮਾਲ ਦੀ ਗੱਲ ਕੀ, ਕਹਿਣ ਲੱਗੇ ਔਰੰਗਜ਼ੇਬ, ਮੈਂ ਨਹੀਂ ਸਾਂ ਚਾਹੁੰਦਾ ਕਿ ਖੂਨ ਦੀਆਂ ਨਦੀਆਂ ਵਗਣ। ਇਨਸਾਫ ਪਸੰਦ ਬੰਦਾ, ਅਮਨ ਪਸੰਦ ਬੰਦਾ ਕਦੀ ਵੀ ਧੱਕਾ ਨਹੀਂ ਕਰਦਾ। ਹਜ਼ੂਰ ਨੇ ਕਮਾਲ ਦੀ ਗੱਲ ਕੀ, ਕਹਿਣ ਲੱਗੇ ਔਰੰਗਜ਼ੇਬ, ਮੈਂ ਨਹੀਂ ਸਾਂ ਚਾਹੁੰਦਾ ਕਿ ਮੈਂ ਇੱਥੇ ਖੂਨ ਦੀਆਂ ਨਦੀਆਂ ਵਗਾ ਦਿਆਂ ਚਮਕੌਰ ਦੀ ਗੜੀ ਵਿਚ, ਪਰ ਮੈਨੂੰ ਅਫਸੋਸ, ਉਹ ਤੂੰ ਬਾਦਸ਼ਾਹ ਏ, ਤੂੰ ਸਮਰਾਟ ਏ, ਤੂੰ ਸੋਚਿਆ ਨਾ ਕਿ ਇੱਕ ਪਾਸੇ ਕਈ ਦਿਨਾਂ ਦੇ 40 ਭੁੱਖੇ ਭਾਣੇ ਨੇ, ਦੂਜੇ ਪਾਸੇ 10 ਲੱਖ ਦਾ ਤੂੰ ਕਟਕ ਲੈ ਕੇ ਆ ਗਿਓ, ਉਹ 40 ਭੁੱਖੇ ਭਾਣਿਆਂ ਨੂੰ ਘੇਰ ਕੇ ਮਾਰਨ ਆਇਓ। ਮੇਰਾ ਦਿਲ ਨਹੀਂ ਸੀ ਕਰਦਾ, ਮੈਂ ਕਿਰਪਾਨ ਚੁੱਕਾ, ਮੈਨੂੰ ਮਜ਼ਬੂਰ ਹੋ ਕੇ ਮੈਦਾਨੇ ਜੰਗ ਵਿਚ ਕਿਰਪਾਨ ਆ ਕੇ ਚਲਾਣੀ ਪਈ। ਸਾਹਿਬ ਨੇ ਕਿਹਾ, ਕਹਿਣ ਲੱਗੇ, ਗੁਰਸਨਾ ਚ ਕਾਰੇ ਕੁਨਦ ਚੇਹਲ ਨਰ, ਗੁਰਸਨਾ ਗੁਰਸਨਾ ਦਰ ਤੇ ਭੁੱਖੇ, ਗੁਰਸਨਾ ਚ ਕਾਰੇ ਕੀ ਕਰਦੇ ਭੁੱਖੇ, ਚੇਹਲ ਨਰ ਦਰ ਤੇ 40 ਮਨੁੱਖ, ਗੁਰਸਨਾ ਚ ਕਾਰੇ ਕੁਨਦ ਚੇਹਲ ਨਰ, ਕੇ 10 ਲੱਖ ਬਰਾਇਤ ਬਰੋ ਬੇਖਬਰ, 10 ਲੱਖ ਦਰ ਤੇ 10 ਲੱਖ ਬਰਾਇਤ ਬਰੋ ਬੇਖਬਰ, ਕੀ ਕਰਦੇ ਮੇਰੇ ਭੁੱਖੇ 40 ਸਿੱਖ, ਤੇਰੀ 10 ਲੱਖ ਦੀ ਫੌਜ ਮੇਰੇ ਪੁੱਤਰਾਂ ਨੂੰ ਕੌਣ ਆ ਗਈ। ਫਿਰ ਸਾਹਿਬ ਨੇ ਅਗਲੇ ਜਿਹੜੀ ਗੱਲ ਕਹੀ, ਤੂੰ ਜ਼ੁਲਮ ਦੀ ਹੱਦ ਕੀਤੀ, ਬਾਲ ਚਾਰਗੀ ਦਰਮਿਆਂ ਆਮਦੰਦ। ਅਗਲਾ ਸ਼ੇਰ ਏ, ਬਾਲ ਚਾਰਗੀ, ਇਹਦਾ ਅਰਥ ਮੈਨੂੰ ਮਜ਼ਬੂਰ ਹੋਣਾ ਪਿਆ ਮੈਦਾਨੇ ਜੰਗ ਵਿਚ ਉਤਰ ਲਈ, ਮੈਂ ਨਹੀਂ ਸਾਂ ਚਾਹੁੰਦਾ ਖੂਨ ਦੀਆਂ ਨਦੀਆਂ ਵਗਣ, ਪਰ ਤੇਰੇ ਬੇਇਨਸਾਫੀ ਨੇ ਮੈਨੂੰ ਕਿਰਪਾਨ ਤੇ ਹੱਥ ਪਾਉਣ ਲਈ ਮਜ਼ਬੂਰ ਕਰ ਦਿੱਤਾ। ਬਾਲ ਚਾਰਗੀ ਦਰਮਿਆਂ ਆਮਦੰਦ, ਕਹਿਣ ਲੱਗੇ ਬਾਤ ਤਦਬੀਰੇ ਤੀਰੋ ਤੁਫੰਗ ਆਮਦੰਦ, ਫਿਰ ਮੈਂ ਤੀਰਾਂ ਤੇ ਗੋਲੀਆਂ ਨੂੰ ਉਤਰਿਆ। ਕਹਿਣ ਲੱਗੇ ਔਰੰਗਜ਼ੇਬ, ਲੋਕ ਕਹਿਣਗੇ ਹੈ ਤਾਂ ਦੁਨੀਆਂ ਦਾ ਰਹਿਬਰ ਤੇ ਹੱਥ ਵਿਚ ਕਿਰਪਾਨ ਪਕੜ ਕੇ ਲੋਕਾਂ ਨੂੰ ਵੱਢਣ ਤੁਰਿਆ। ਕਹਿਣ ਲੱਗੇ ਅਸਲੀਅਤੀ, ਮੈਂ ਲਚਾਰ ਹੋ ਗਿਆ, ਜਦੋਂ ਸਾਰੇ ਹੀਲੇ ਛੱਪ ਗਏ, ਅਖੀਰ ਦਾ ਹੀਲਾ ਸੀ ਕਸਮ ਚੁੱਕਣੀ, ਤੂੰ ਕੁਰਾਨ ਦੀ ਕਸਮ ਹੀ ਚੁੱਕ ਕੇ ਮੁਕਰਿਓ, ਮੈਂ ਧਰਮੀ ਸਾਂ, ਮੈਂ ਧਰਮੀ ਹੋਣ ਦੇ ਨਾਤੇ ਤੇਰੇ ਧਰਮ ਤੇ ਭਰੋਸਾ ਕੀਤਾ, ਜਦੋਂ ਕੁਰਾਨ ਦੀ ਕਸਮ ਖਾ ਕੇ ਮੇਰੇ 40 ਨੂੰ ਮਾਰਨ ਆਇਓ, ਫਿਰ ਚੂੰ ਕਾਰ ਅਧ ਹਮਾ ਹੀਲ ਤੇ ਦਰ ਗੁਜਸ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦੱਸ। ਇਸ ਤੋਂ ਅਗਲਾ ਸ਼ੇਰ ਕਹਿੰਦੇ, ਫਿਰ ਮੈਂ ਤਿਆਰ ਹੋਇਆ ਤੇਰੇ ਨਾਲ ਜੰਗ ਲੜਨ ਲਈ। ਚੇਤੇ ਰੱਖਿਓ, ਜਿਹੜਾ ਬੰਦਾ ਸੋਚਦਾ ਨਾ ਮੈਂ ਜ਼ੁਲਮ ਕਰਨਾ ਵਾ, ਖਤਮ ਕਰ ਦਿਆਂਗਾ ਸਭ ਕੁਝ, ਉਹਦੇ ਮਨ ਦਾ ਭੁਲੇਖਾ ਜੇ, ਉਤਰਾ ਚੜਾ ਆਉਂਦੇ ਨੇ। ਪਰ ਯਾਦ ਰੱਖਣਾ, ਜ਼ੁਲਮ ਕੋਈ ਵੀ ਕਰੇ, ਭਾਵੇਂ ਕੋਈ ਸਿੱਖੀ ਦੇ ਬਾਣੇ ਵਿਚ ਕਰੇ, ਭਾਵੇਂ ਕੋਈ ਮੁਸਲਮਾਨ ਦੇ ਬਾਣੇ ਵਿਚ ਕਰੇ, ਮੇਰੇ ਬਾਬੇ ਨੂੰ ਜ਼ੁਲਮ ਪਾਉਂਦਾ ਨਹੀਂ। ਸਤਿਗੁਰੂ ਜ਼ੁਲਮ ਨਾਲ ਟੱਕਰ ਜ਼ਰੂਰ ਲਈ। ਹਜ਼ੂਰ ਨੇ ਬੜੇ ਕਮਾਲ ਦੀ ਗੱਲ ਕਹੀ, ਜਦੋਂ 4 ਪੁੱਤਰ ਸ਼ਹੀਦ ਹੋ ਗਏ ਨਾ, ਤੇ ਗੱਲ ਕੀ, ਕਹਿਣ ਲੱਗੇ ਔਰੰਗਜ਼ੇਬ, ਤੇਰੀ ਬੇਇਨਸਾਫੀ ਨਾਲ ਮੈਂ ਕਿਰਪਾਨ ਚੁੱਕੀ, ਕੀ ਹੋਇਆ, ਮੇਰੇ 4 ਪੁੱਤਰ ਕੋ ਦਿੱਤੇ, 2 ਤੂੰ ਮੈਦਾਨੇ ਜੰਮ ਚਮਕੌਰ ਦੀ ਗੜੀ ਵਿਚ ਰੱਖ ਦਿੱਤੇ, 2 ਤੂੰ ਸਰਹੰਦ ਦੀਆਂ ਨੀਹਾਂ ਵਿਚ ਰੱਖ ਦਿੱਤੇ, ਪਰ ਇੱਕ ਗੱਲ ਚੇਤੇ ਰੱਖੀ, ਤੂੰ ਮਾਨ ਨਾਲ ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਤਬਾਹ ਕਰ ਦਿੱਤਾ, ਮੇਰੇ 4 ਪੁੱਤਰਾਂ ਨੂੰ ਮਾਰ ਕੇ ਖਾਮੋਸ਼ ਹੋਣ ਵਾਲੇ, ਅਜੇ ਤਾਂ ਕੁੰਡਲੀਆ ਸੱਪ ਖਾਲਸਾ ਬੈਠਾ, ਜਿਹਦੇ ਇੱਕ ਡੰਗ ਨੇ ਤੇਰੀ ਸਲਤਨਤ ਨੂੰ ਤਬਾਹ ਕਰਕੇ ਰੱਖ ਦੇਣ। ਸਤਿਗੁਰੂ ਨੇ ਉੱਥੇ ਬਚਨ ਕਿਹਾ, ਚਿਆ ਸ਼ੁੱਧ, ਕੀ ਹੋਇਆ, ਚਿਆ ਸ਼ੁੱਧ ਕੇ ਚੂੰ ਬਚਗਾ ਕੁਛ ਤੈ 4, ਕੀ ਹੋਇਆ, ਮੇਰੇ 4 ਪੁੱਤਰ ਤੂੰ ਕੋਹ ਕੇ ਮਾਰ ਦਿੱਤੇ, ਕਿ ਬਾਕੀ ਬੇਮਾਦਸਤ ਬੇਮਾ ਦਸਤਰ ਦਾ ਅਰਥ ਹੁੰਦਾ ਕੁੰਡਲੀ ਮਾਰ ਕੇ ਬਹਿਣਾ, ਕਿ ਬਾਕੀ ਬੇਮਾ ਦਸਤ ਪੇਚੀ ਦਾ ਮਾਰ ਚੇਤੇ ਰੱਖੀ, ਅਜੇ ਕੁੰਡਲੀ ਹਾਸਾ ਬੈਠਾ ਜਿਹੜਾ ਤੇਰੇ ਨਾਲ ਆ ਕੇ ਟੱਕਰ ਲੈ। ਸਤਿਗੁਰੂ ਕਹਿੰਦਾ ਰਾਜ ਦਾ ਮਾਨ ਨਹੀਂ, ਤੇ ਚੇਤੇ ਰੱਖਿਓ ਕੱਲੇ ਸਿਪਾਹੀ ਨਾਲ ਵੀ ਗੱਲ ਨੀ ਜੇ ਬਣਦੀ। ਹੁਣ ਬਾਣੀ ਤੇ ਪੜ੍ਹੇ ਨਾ ਤੇ ਵੱਡਾ ਵਰਸ਼ਾ ਫੜ ਕੇ ਲੋਕਾਂ ਨੂੰ ਡਰਾਈ ਦੇ, ਅਸੀਂ ਖਾਲਸੇ ਹੁੰਦੇ ਹਾਂ ਜੀ। ਉਹ ਭਲੇ ਉਹ ਖਾਲਸਿਆਂ ਵਾਲੇ ਗੁਣ ਪਹਿਲਾਂ ਧਾਰਨ ਕਰੋ, ਜੇ ਅੰਦਰੋਂ ਨਾਮ ਦੀ ਬੁਹਾਰ ਚੱਲਦੀ ਏ ਤੇ ਤੇਰੀ ਕਿਰਪਾਨ ਵੀ ਕਿਸੇ ਦਾ ਭਲਾ ਕਰੇਗੀ। ਜੇ ਅੰਦਰ ਨਾਮ ਨਹੀਂ, ਗੁਰੂ ਦੀ ਕਿਰਪਾ ਨਹੀਂ ਤੇ ਬਾਹਰ ਦਾ ਭੇਖ ਬਿਲਕੁਲ ਪਰਵਾਹ ਨਹੀਂ। ਸਤਿਗੁਰੂ ਨੇ ਬਾਣੀ ਵਿਚ ਨੀ ਕਿਹਾ ਸ਼ੁੱਧ ਸਿਪਾਹ ਦੁਰੰਤ ਦਬਾ ਸੋ ਸਾਜ ਸੁਣਾ ਦੁਰਜਾਨ ਦਲੈਂਗੇ, ਭਾਰੀ ਗੁਮਾਨ ਭਰੈ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ, ਤੋਰ ਅਰੀਨ ਮਰੋਰ ਮਮਾਸਨ ਮਾਤੇ ਮਤੰਗਨ ਮਾਨ ਮਲੈਂਗੇ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ। ਕੱਲੀ ਸੁਰਮਤਾਈ ਦੀ ਗੱਲ ਹੁੰਦੀ? ਹਜ਼ੂਰ ਕਹਿੰਦਾ ਇਹੋ ਜੇ ਸੂਰਮੇ ਜਿਹੜੇ ਪਹਾੜਾਂ ਨੂੰ ਹਿਲਾ ਦੇਣ, ਤੇ ਜੇ ਅੰਦਰ ਵਾਹਿਗੁਰੂ ਦੀ ਕਿਰਪਾ ਨਹੀਂ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ, ਦਿਵਾਲੀਆ ਹੋ ਕੇ ਜਾਏਗਾ, ਤੇਰੀ ਬਹਾਦਰੀ ਨੂੰ ਕਿਸੇ ਨੀ ਮੰਨਣਾ। ਸਤਿਗੁਰੂ ਨੇ ਕਿਰਪਾ ਕੀਤੀ, ਰਾਜਾ ਜ਼ੁਲਮ ਜਿਤਨਾ ਮਰਜ਼ੀ ਕਰੇ। ਆ ਜਦੋਂ ਸਵਈਏ ਸੀ ਪੜ੍ਹਨੇ ਆ ਨਾ, ਹਜ਼ੂਰ ਨੇ ਇਹੋ ਜਿਹਾ ਰਾਜਿਆਂ ਨੂੰ ਬੜੀ ਚੰਗੀ ਤਰ੍ਹਾਂ ਅੱਗੇ ਹੋ ਕੇ ਉਪਦੇਸ਼ ਦਿੱਤਾ। ਕਹਿਣ ਲੱਗੇ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਿਤ ਢੋਲ ਮਰਦੰਗ ਨਗਾਰੇ। ਬੜੇ ਦੇਸ਼ ਜਿੱਤ ਕੇ ਆਇਆ, ਜਦੋਂ ਜਿੱਤ ਕੇ ਉਹਨਾਂ ਢੋਲ ਵੱਜਦੇ ਨੇ ਮਰਦੰਗ ਵੱਜਦੇ ਨੇ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਿਤ ਢੋਲ ਮਰਦੰਗ ਨਗਾਰੇ, ਗੁੰਜਿਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ। ਹੈ ਰਾਜ ਹਜ਼ਾਰੇ ਤੇਰੇ ਤਬੇਲਿਆਂ ਵਿੱਚ ਘੋੜੇ ਹਿਣਕਦੇ ਨੇ, ਪਰ ਮਾਣ ਕਰਨ ਵਾਲਿਆ ਮਰਦੰਗ ਵਜਾਣ ਵਾਲਿਆ ਮੇਰੀ ਇੱਕ ਗੱਲ ਸੁਣ ਲਈ, ਤੇਰੇ ਤੋਂ ਪਹਿਲਾਂ ਬੜੇ ਤੇ ਹੋਏ ਨਹੀਂ, ਤੇਰੇ ਤੋਂ ਬਾਅਦ ਵੀ ਹੋਣੇ ਨੇ, ਹੁਣ ਵੀ ਤੇਰੇ ਵਰਗੇ ਆਕੜ ਕੇ ਤੁਰਦੇ ਫਿਰਦੇ ਨੇ, ਤੇ ਨਾਮ ਤੋਂ ਬਿਨਾਂ ਉਹ ਧੱਕੀ ਖਾਂਦੇ ਪਏ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨੀ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮਸਦਾਰੇ। ਅੰਤ ਕੋ ਦਾ ਅਰਥ ਅੰਤ ਵੇਲੇ, ਅੰਤ ਕੇ ਧਾਮਸਦਾਰੇ ਜਮਦੂਤਾਂ ਦੇ ਘਰ ਨੂੰ ਚਲੇ ਗਏ। ਹਾਂ, ਜੇ ਰਾਜ ਕਰਨ ਦੀ ਜਾਚ ਸਿੱਖਣੀ ਹੈ ਨਾ, ਚੇਤੇ ਰੱਖਣਾ। ਮੈਂ ਅਰਜ਼ ਕਰਨੀ ਚਾਹੁੰਦਾ, ਜੇ ਕਿਸੇ ਅੰਦਰ ਧਰਮ ਹੈ ਨਾ, ਉਹਦਾ ਰਾਜ ਵੀ ਬੜਾ ਕਮਾਲ ਦਾ। ਆ ਸ਼ੇਰੇ ਪੰਜਾਬ ਦਾ ਰਾਜ ਜਦੋਂ ਅਸੀਂ ਪੜ੍ਹਨੇ ਆ, ਰਹਿਣਾ ਤੇ ਕਿਸੇ ਨਹੀਂ, ਸ਼ਾਹ ਮੁਹੰਮਦ ਨੇ ਜਦੋਂ ਜੰਗਨਾਮਾ ਲਿਖਿਆ ਨਾ, ਉਹਨੇ ਜਿਹੜੇ ਦੋ ਕੁ ਪਹਿਲੇ ਬੰਦ ਲਿਖੇ ਕਮਾਲ ਕਰ ਦਿੱਤੀ। ਉਹ ਪਹਿਲਾਂ ਲਿਖਦਾ ਹੈ, ਕਹਿੰਦਾ ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਬੜੀ ਤਾਕਤ ਵਾਲੇ ਆਏ ਨੇ। ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਹਿਦਾਦ ਫੈਰੂਨ ਨਮਰੂਦ ਜਏ, ਦਾਵਾ ਬਨ ਖੁਦਾਏ ਕਹਾਏ ਗਏ, ਅਕਬਰ ਸ਼ਾਹ ਜੈ ਵਿੱਚ ਦਿੱਲੀ, ਫੇਰੀ ਵਾਂਗ ਬਣ ਜਾ ਰਿਹਾ ਪਾਏ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ। ਇਸ ਤੋਂ ਅੱਗੇ ਉਹਨੇ ਜਿਹੜੀ ਗੱਲ ਕਹੀ ਨਾ, ਅੰਦਰ ਨੂੰ ਧੂਹ ਪਾ ਦਿੰਦੀ ਏ। ਉਹ ਕਹਿੰਦਾ ਮੈਂ ਦੇਖਿਆ ਸ਼ੇਰੇ ਪੰਜਾਬ ਦੇ ਰਾਜ ਨੂੰ, ਕਮਾਲ ਦੀ ਗੱਲ। ਉਹ ਲਿਖਦਾ ਮੈਂ ਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਉਹਨੇ ਕਮਾਲ ਦੀ ਗੱਲ ਕੀ, ਮੈਂ ਅਰਜ਼ੁਨ ਕਰ ਲੱਗਾ ਰਾਜਾ ਕਿਹੋ ਜਿਹਾ ਹੋਵੇ, ਮੈਂ ਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ, ਮੁਲਤਾਨ ਕਸ਼ਮੀਰ ਪਿਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਵਾਏ ਗਿਆ। ਕਹਿਣ ਲੱਗੇ ਯਾਦ ਰੱਖੀ ਲਦਾਖ ਚੀਨ ਤਾਈ ਹੋਰ ਦੇਸ਼, ਸਿੱਕਾ ਆਪਣੇ ਨਾਂ ਦਾ ਚਲਾ ਗਿਆ, ਸ਼ਾਹ ਮੁਹੰਮਦਾ ਜਾਨ 50 ਵਰਸ਼ਾਂ ਚੰਗਾ ਰੱਜ ਕੇ ਰਾਜ ਕਮਾਏ ਗਏ। ਕਹਿੰਦਾ ਵੀ ਕਮਾਲ ਕਰ ਗਿਆ। ਜਦੋਂ ਉਹਦੀ ਮੈਂ ਲਿਖਤ ਪੜ੍ਹੀ ਨਾ, ਤੇ ਮਨ ਵਿਚ ਆਇਆ ਵੀ ਇਹਨੇ ਚੰਗਾ ਰਾਜ ਕਿਵੇਂ ਕਮਾਇਆ। ਚੇਤੇ ਰੱਖਿਓ 50 ਸਾਲ ਉਹਦਾ ਰਾਜ ਕਾਇਮ ਰਿਹਾ, 50 ਸਾਲ ਦੇ ਰਾਜ ਵਿਚ ਕਿਸੇ ਵੀ ਬੰਦੇ ਨੂੰ ਫਾਂਸੀ ਨਹੀਂ, ਕਿਸੇ ਬੰਦੇ ਨੂੰ ਫਾਂਸੀ ਨਹੀਂ। 50 ਸਾਲ ਦੇ ਰਾਜ ਵਿਚ ਨਾ ਕੋਈ ਮੰਦਰ ਕੱਠਾ ਹੈ, ਨਾ ਕੋਈ ਮਸੀਤ ਕੱਠੀ ਏ। ਇਹ ਜ਼ਰੂਰ ਹੈ ਕਿ ਹਿੰਦੁਸਤਾਨ ਦੀ ਧਰਤੀ ਤੇ ਜਦੋਂ ਕਿਸੇ ਨੇ ਇਸਲਾਮ ਦੀ ਗੱਲ ਕੀਤੀ ਉਦੋਂ ਮੰਦਰ ਢਾਏ ਗਏ, ਤੇ ਜਦੋਂ ਕੋਈ ਆਪਣੇ ਜ਼ੋਰ ਵਿਚ ਆਇਆ ਉਦੋਂ ਮਸੀਤਾਂ ਢਾ ਦਿੱਤੀਆਂ, ਤੇ ਜਦੋਂ ਖਾਲਸੇ ਨੇ ਰਾਜ ਕੀਤਾ ਮੰਦਰ ਮਸੀਤਾਂ ਬਣੇ ਜ਼ਰੂਰ, ਪਰ ਢਾਣ ਦੀ ਜ਼ਰੂਰਤ ਕਿਸੇ ਦੀ ਨਹੀਂ ਪਈ। ਉਹਦਾ ਰਾਜ ਕੀ ਹੋ ਗਿਆ ਸੀ? ਇੱਕ ਕਿਤਾਬ ਲਿਖੀ ਏ ਫਕੀਰ ਵਾਹਉਦੀਨ ਨੇ, ਸ਼ੇਰੇ ਪੰਜਾਬ ਦਾ ਵਿਦੇਸ਼ ਮੰਤਰੀ ਹੋਇਆ ਫਕੀਰ ਅਜ਼ੀਜ਼ੁਦੀਨ, ਉਹਦੀ ਕੁੱਲ ਵਿੱਚੋਂ ਹੋਇਆ ਫਕੀਰ ਵਾਹਉਦੀਨ। ਉਹਨੇ ਕਿਤਾਬ ਲਿਖੀ ਏ, ਪਾਕਿਸਤਾਨ ਦਾ ਉਹ ਲਿਖਾਰੀ ਏ, ਉਹਨੇ ਲਿਖੀ ਏ ਉਹਦੀ ਅੰਸ਼ ਵਿੱਚੋਂ। ਉਹ ਲਿਖਦਾ ਵੀ ਜੋ ਕੁਝ ਮੈਂ ਲਿਖਣ ਲੱਗਾ ਨਾ, ਕਿਤਾਬ ਦਾ ਨਾਂ ਏ ਸ਼ੇਰੇ ਪੰਜਾਬ ਦਾ ਅਸਲੀ ਰੂਪ, ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਰੂਪ, ਰਾਜ ਕਿਹੋ ਜਿਹਾ ਚਾਹੀਦਾ। ਕਹਿੰਦਾ ਕਿ ਮੇਰੇ ਬਜ਼ੁਰਗਾਂ ਦੇ ਪੁਰਾਣੇ ਕਾਗਜ਼ਾਤ ਜਿਹੜੇ ਮਿਲੇ ਨੇ, ਉਹਨਾਂ ਵਿੱਚੋਂ ਜੋ ਕੁਝ ਮੈਂ ਮਿਲ ਲੱਭਾ ਤੇ ਮੈਂ ਤੁਹਾਡੇ ਸਾਹਮਣੇ ਕਹਿੰਦਾ ਪੇਸ਼ ਕਰਨਾ ਵਾ। ਉਹਦਾ ਜਿਹੜਾ ਪਹਿਲਾ ਚੈਪਟਰ ਹੈ ਨਾ, ਉਹਦਾ ਨਾਮ ਹੈ ਚਾਰ ਰੱਬੀ ਹੁਕਮ। ਰਾਜ ਕਿਵੇਂ ਉਹਨੇ ਕਾਇਮ ਕੀਤਾ ਹੈ, ਉਹਦਾ ਕਾਇਣ ਦਾ ਢੰਗ ਹੈ। ਕਹਿੰਦਾ ਸ਼ੇਰੇ ਪੰਜਾਬ ਨੇ ਲਾਹੌਰ ਨੂੰ ਜਿੱਤਿਆ। ਜਦੋਂ ਰਾਜ ਕਾਇਮ ਹੋਇਆ, ਸੁਮਨ ਮੂਸਨ ਬੁਰਜ ਵਿੱਚ ਗਿਆ, ਕਿਲੇ ਅੰਦਰ ਗਿਆ, ਤੇ ਕਹਿੰਦਾ ਉਹ ਲਿਖਦਾ ਕਿ ਕਿਲੇ ਦੇ ਅੰਦਰ ਹਨੇਰਾ ਸੀ, ਕਮਰੇ ਅੰਦਰ ਅੰਦਰ ਗਿਆ ਤੇ ਇੰਜ ਪ੍ਰਤੀਤ ਹੋਇਆ ਜਿਵੇਂ ਕੋਈ ਸ਼ੇਰ ਦੀ ਡਰਾਵਣੀ ਸ਼ਕਲ ਵਾਲਾ ਬੈਠਾ। ਮੈਂ ਅਰਜ਼ ਕਰ ਰਿਹਾ ਇਹ ਉਹਦੀ ਲਿਖਤ ਏ, ਤੇ ਕਿੰਨੀ ਕੁ ਸੱਚਾਈ ਏ ਇਹ ਆਪਾਂ ਅੱਗੇ ਵਾਚਨੇ ਆ। ਉਹ ਕਹਿੰਦਾ ਅੰਦਰ ਗਿਆ, ਇੰਜ ਲੱਗਾ ਜਿਵੇਂ ਸ਼ੇਰ ਦੀ ਸ਼ਕਲ ਵਾਲਾ ਕੋਈ। ਸ਼ੇਰੇ ਪੰਜਾਬ ਥੋੜਾ ਜਿਹਾ ਦਹਿਲਿਆ ਤੇ ਪਰਤ ਕੇ ਜਦੋਂ ਫਿਰ ਤੱਕਿਆ ਕਿ ਕੀ ਦੇਖਦਾ, ਦੁੱਧ ਵਰਗਾ ਚਿੱਟਾ ਦਾੜਾ ਤੇ ਚਿੱਟੀ ਦਸਤਾਰ ਬੰਨੀ ਏ। ਆਵਾਜ਼ ਦੇਖ ਕੇ ਕਹਿੰਦਾ ਰਣਜੀਤ ਸਿੰਘ ਘਬਰਾ ਨਾ, ਤੂੰ ਅੱਗੇ ਆ, ਮੈਂ ਤੇਰੇ ਨਾਲ ਦੋ ਗੱਲਾਂ ਕਰਨੀਆਂ ਨੇ। ਸ਼ੇਰੇ ਪੰਜਾਬ ਗਿਆ, ਕਹਿਣ ਲੱਗਾ ਰਣਜੀਤ ਸਿੰਘ ਤੂੰ ਇਸ ਧਰਤੀ ਦਾ ਸਮਰਾਟ ਏ, ਪਰ ਮਰਦੇ ਦਮ ਤੱਕ ਆਪਣੇ ਜੀਵਨ ਵਿੱਚ ਤੂੰ ਚਾਰ ਗੱਲਾਂ ਨੂੰ ਪੱਲੇ ਬੰਨ ਕੇ ਰੱਖੀ। ਜੇ ਚਾਰ ਗੱਲਾਂ ਪੱਲੇ ਬੰਨ ਕੇ ਰੱਖੀਆਂ ਤੇ ਰਾਜ ਤੇਰੇ ਪੈਰਾਂ ਵਿੱਚ ਰੁਲਦਾ ਰਹੇਗਾ। ਪੁੱਛਿਆ ਕਿਹੜੀਆਂ, ਉਹਨੇ ਚਾਰ ਰੱਬੀ ਹੁਕਮ ਜਿਹੜੇ ਲਿਖੇ। ਪਹਿਲੀ ਗੱਲ, ਆਪਣੇ ਜੀਵਨ ਵਿੱਚ ਜਿਤਨੀਆਂ ਮਰਜ਼ੀ ਤੂੰ ਜਿੱਤਾਂ ਪ੍ਰਾਪਤ ਕਰ ਲੈ, ਆਪਣੇ ਜੀਵਨ ਵਿੱਚ ਕਦੀ ਸਿੰਘਾਸਨ ਲਾ ਕੇ ਨਹੀਂ ਬੈਠਣਾ, ਸਿੰਘਾਸਨ ਤੇ ਨਹੀਂ ਬਹਿਣਾ। ਦੂਸਰੀ ਗੱਲ, ਜਦੋਂ ਵੀ ਕਿਸੇ ਮੁਹਿੰਮ ਤੇ ਚੜੇ, ਆਪਣੇ ਦਰਬਾਰ ਵੀ ਜਾਏ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਤੋਂ ਬਿਨਾਂ, ਪਾਠ ਸੁਣਨ ਤੋਂ ਬਿਨਾਂ ਕਦੀ ਦਰਬਾਰ ਵੀ ਜਾਈ ਨਾ। ਤੀਜਾ ਬਚਨ, ਪਰਜਾ ਨੂੰ ਇਸ ਤਰ੍ਹਾਂ ਪਾਲੀ ਜਿਵੇਂ ਆਪਣੇ ਪੁੱਤਰਾਂ ਨੂੰ ਪਾਲਣੇ। ਤੇ ਚੌਥੀ ਗੱਲ ਚੇਤੇ ਰੱਖੀ, ਲਾਹੌਰ ਵਿੱਚ ਇੱਕ ਸਜਿਤ ਪਰਿਵਾਰ ਹੈ, ਉਹਦੇ ਨਾਲ ਸਾਂਝ ਬਣਾ ਲਈ, ਭਾਵੇਂ ਸਾਰੇ ਦਗਾ ਦੇ ਜਾਣਗੇ ਪਰ ਅੰਤਲੇ ਸਮੇਂ ਤੱਕ ਉਹ ਤੇਰੇ ਬਣ ਕੇ ਰਹੇ। ਹੋ ਸਕਦਾ ਲਿਖਾਰੀ ਇਹਦੇ ਵਿੱਚ ਆਪਣੀ ਵੀ ਗੱਲ ਕਰ ਗਿਆ ਹੋਵੇ, ਪਰ ਜਦੋਂ ਉਹਦੀਆਂ ਚਾਰ ਗੱਲਾਂ ਮੈਂ ਪੜ੍ਹੀਆਂ ਤੇ ਮਨ ਵਿੱਚ ਆਇਆ ਸ਼ੇਰੇ ਪੰਜਾਬ ਦੇ ਪੂਰੇ ਜੀਵਨ ਨੂੰ ਘੋਖਾ। ਸ਼ੇਰੇ ਪੰਜਾਬ ਸਾਰੀ ਜ਼ਿੰਦਗੀ ਸਿੰਘਾਸਨ ਤੇ ਨਹੀਂ ਬੈਠਾ, ਕੁਰਸੀ ਤੇ ਜ਼ਰੂਰ ਬੈਠਾ, ਪਰਜਾ ਨੂੰ ਕਿੰਨਾ ਕੁ ਪਾਲਿਆ। ਆ ਰਾਜਾ ਸ਼ੀ ਮੁਕੱਦਮ ਕੁੱਤੇ ਨਹੀਂ, ਉਹਦੇ ਜੀਵਨ ਦੀ ਘਟਨਾ ਸਾਂਝੀ ਕਰਾਂ, ਰਾਜਾ ਕਿਹੋ ਜਿਹਾ ਹੋਵੇ। ਕਹਿੰਦੇ ਨੇ ਕਾਲ ਪੈ ਗਿਆ ਤੇ ਸ਼ੇਰੇ ਪੰਜਾਬ ਰਾਤ ਨੂੰ ਭੇਸ ਬਦਲਾ ਕੇ ਗਰੀਬਾਂ ਦੀਆਂ ਝੁੱਗੀਆਂ ਵਿੱਚ ਗਿਆ, ਕੰਨ ਲਾ ਕੇ ਸੁਣਿਆ ਤੇ ਗਰੀਬ ਦੀ ਕੁੱਲੀ ਵਿੱਚੋਂ ਆਵਾਜ਼ ਵੀ ਹੁੰਦੀ ਸੀ, ਸ਼ੇਰੇ ਪੰਜਾਬ ਰੋਟੀ ਖਾਣ ਨੂੰ ਨਹੀਂ, ਤੂੰ ਤਾਂ ਦਿਆਲੂ ਵੇ, ਜੇ ਕਿਤੇ ਆਪਣੇ ਅਨਾਜ ਦੇ ਭੰਡਾਰ ਖੋਲ ਦੇ ਤੇ ਸਾਡੇ ਗਰੀਬਾਂ ਦੀ ਰੋਟੀ ਚਾਰ ਦਿਨ ਚੱਲ ਜਾਏ। ਕਹਿੰਦੇ ਨੇ ਸ਼ੇਰੇ ਪੰਜਾਬ ਨੇ ਦੂਸਰੇ ਦੇਣੀ ਭੰਡਾਰ ਖੋਲ ਦਿੱਤੇ, ਢੰਡੋਰਾ ਪਟਵਾ ਦਿੱਤਾ, ਜਿੰਨਾ ਵੀ ਕੋਈ ਅਨਾਜ ਲਿਜਾ ਸਕਦਾ ਲੈ ਜਾਓ। ਇੱਕ ਬਜ਼ੁਰਗ ਆਇਆ, ਉਹਨੇ ਚਾਦਰ ਵਿਛਾਈ ਤੇ ਭੰਡਾਰੀ ਨੂੰ ਕਹਿੰਦਾ ਭਰ ਦੇ ਚਾਦਰ ਨੂੰ ਦਾਣਿਆਂ ਦੇ ਨਾਲ। ਉਹ ਕਹਿੰਦਾ ਬਾਬਾ ਤੂੰ ਬਜ਼ੁਰਗ ਏ, ਨਾਲ ਉਹਦਾ ਪੋਤਾ ਸੀ, ਤੇਰੇ ਤੋਂ ਪੰਡ ਭਾਰੀ ਚੁੱਕੀ ਨਹੀਂ ਜਾਣੀ। ਬਜ਼ੁਰਗ ਕਹਿੰਦਾ ਨਹੀਂ, ਪਤਾ ਨਹੀਂ ਪਰਤ ਕੇ ਰੋਟੀ ਮਿਲੇ ਕਿ ਨਾ, ਤੂੰ ਇੱਕ ਕੰਮ ਕਰ, ਅੱਜ ਪੰਡ ਵਿੱਚ ਜਿੰਨੇ ਪੈਂਦੇ ਨੇ ਤੂੰ ਪਾ ਦੇ, ਚਾਰ ਦਿਨ ਸੁੱਖ ਨਾਲ ਨਿਕਲ ਜਾਣਗੇ। ਜਦੋਂ ਦਾਣਿਆਂ ਦੀ ਪੰਡ ਬੰਨੀ ਚੁੱਕੀ ਨਾ ਗਈ, ਇੱਕ ਨੌਜਵਾਨ ਆਇਆ ਭਰ ਜਵਾਨੀ ਵਿੱਚ, ਉਹਨੇ ਸਿਰ ਦੇ ਉੱਪਰ ਚਾਦਰ ਦਾ ਮੰਡਾਸਾ ਮਾਰਿਆ, ਕਹਿਣ ਲੱਗਾ ਬਾਬਾ ਲਿਆ ਤੂੰ ਪੰਡ ਮੈਨੂੰ ਚੁਕਾ, ਤੂੰ ਜਿੱਥੇ ਜਾਣਾ ਚਾਹੁੰਦਾ ਮੈਂ ਪੰਡ ਤੇਰੇ ਘਰ ਛੱਡ ਕੇ ਆਉਂਦਾ। ਪੰਡ ਸਿਰ ਤੇ ਚੁੱਕ ਲਈ, ਅੱਗੇ ਅੱਗੇ ਗਰੀਬ ਬਜ਼ੁਰਗ ਬਾਬਾ ਨਾਲ ਉਹਦਾ ਛੋਟਾ ਜਿਹਾ ਪੋਤਾ, ਉਹਦੇ ਘਰ ਜਾ ਕੇ ਪੰਡ ਸੱਟੀ ਤੇ ਜਦੋਂ ਪੰਡ ਸੱਟ ਕੇ ਉਹਨੇ ਸਿਰ ਤੋਂ ਚਾਦਰ ਲਾਈ ਤੇ ਦੇਖ ਕੇ ਹੈਰਾਨ ਹੋ ਗਿਆ, ਇਹ ਤਾਂ ਸ਼ੇਰੇ ਪੰਜਾਬ ਵਿੱਚ ਜਿਹਦੇ ਸਿਰ ਦੇ ਉੱਪਰ ਲੱਗੀ ਹੋਈ ਕਲਗੀ ਵੀ ਫਿਸ ਗਈ। ਜਦੋਂ ਕਲਗੀ ਦੇਖੀ ਸੰਭਰ ਗਿਆ ਪੈਰਾਂ ਤੇ, ਦੇਖ ਕੇ ਕਹਿੰਦਾ ਸ਼ੇਰੇ ਪੰਜਾਬ ਮੈਨੂੰ ਬਖਸ਼ ਦੇ, ਦੇਖ ਤੇਰੀ ਕਲਗੀ ਫਿਸ ਗਈ, ਮੇਰੇ ਘਰ ਤੂੰ ਅਨਾਜ ਚੁੱਕ ਕੇ ਆਇਆ, ਕਦੀ ਧਰਮੀ ਰਾਜੇ ਦੇ ਬੋਲ ਸੁਣੋ। ਬਜ਼ੁਰਗ ਚਰਨਾਂ ਵਿੱਚ ਡਿੱਗਾ, ਕਹਿੰਦਾ ਰਾਜਨ ਮੈਨੂੰ ਬਖਸ਼ ਦੇ, ਤੇਰੀ ਕਲਗੀ ਫਿਸ ਗਈ। ਤੇ ਛਾਤੀ ਨਾਲ ਲਾ ਕੇ ਕਹਿੰਦਾ ਨਹੀਂ ਬਾਬਾ, ਜੇ ਤੈਨੂੰ ਤੇ ਤੇਰੇ ਬੱਚਿਆਂ ਨੂੰ ਅੱਜ ਪੇਟ ਭਰ ਕੇ ਰੋਟੀ ਮਿਲ ਗਈ ਤੇ ਸ਼ੇਰੇ ਪੰਜਾਬ ਦੀ ਕਲਗੀ ਇਹਦੇ ਵਿੱਚ ਹੀ ਕਾਇਮ ਹੋ ਜਾਏ। ਕੇਵਲ ਮੈਨੂੰ ਤੇਰਾ ਸੁੱਖ ਚਾਹੀਦਾ, ਮੇਰੇ ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜੇ ਤੂੰ ਗੁਰੂ ਨਾਲ ਜੁੜ ਕੇ ਰਹੇਗਾ, ਰਸਨਾ ਜਪੀਐ ਏਕ ਨਾਮ, ਇਆਂ ਸੁਖ ਆਨੰਦ ਘਣਾ, ਆਗੈ ਜੀ ਕੈ ਸੰਗ ਕਾਮ, ਕੱਟੀਐ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ, ਤੂੰ ਰਾਜਾ ਜੋਗੀ ਬਣ ਜਾ। ਸਾਧ ਸੰਗਤ, ਇੱਕ ਪਾਸੇ ਜ਼ੁਲਮ ਦਾ ਰਾਜ, ਦੂਜੇ ਪਾਸੇ ਗੁਰੂ ਨਾਨਕ ਨੇ ਇੱਕ ਰਾਜ ਕਾਇਮ ਕੀਤਾ। कमाल की गल भट्टा ने कही, गुरु नानक राजा जोगी है, दुनिया के राजे तन ते राज करते रहे, मेरे बाबे ने दुनिया के मन ते राज किया। ताई ता भट्ट कहिंदे ने, सतजुग तै माण्यो छल्यो बल बावन पायो, त्रेता तै माण्यो राम रघुवंश कहायो, द्वापर कृष्ण महाराज कंस करतार्थ कियो, उग्र सैन को राज अभय भगता दिन दियो, पर बाबा तेरा राज कियो जे है। कलयुग कह लगे, कलयुग प्रमाण नानक गुरु अंगद अमर कहायो, श्री गुरु अबचल अटल राज आद पुरख फरमायो, कलयुग दे अंदर गुरु नानक दा राज अटाले, इन्हें कदी बिरसना नहीं। ओ राज अंदर दा नाम दा बाणी दा, ते सतगुरु ने अज उस राजे दी गल कीती जेड़ा पूर्वले कर्मा करके राजा बनिया पर जुल्म करके खत्म हो गया। साहब कहिंदे दानंग परा पूर्वेण, दानंग दा अर्थ दान, परा पूर्वेण एदा अर्थ पूर्वले कीते हुए जन्म भी जेड़े दान ने, दानंग परा पूर्वेण पूचंते, पूचंते दा अर्थ पूंचना मानना भोगना, महीपते महीपते दा अर्थ राजा, पूर्वले कीते हुए दान अगे आगे तू राजा बन गयो। साहब कहिंदे दानंग परा पूर्वेण पूचंते महीपते, ते जदों गद्दी ते पै गया विपरीत बुद्धियन, ते गद्दी दा नशा बड़ा भैड़ा है, आ छोटी जी भी मिल जाए छड़ दी नहीं। मैं समा से ज्यादा हो गया कि सिर्फ छोटी जी घटना सांझी करा, चेते रखो जिन्हां नूं भुख गद्दियां दी लग जाए ना वह बख्शदे नहीं। जे किसे नूं कहिंदे भावे छोटी तो छोटी मिल जाए, लोग मैनूं कहण तां सही मेरे कोल पदवी है। एक विद्वान लिखता किसे बंदे नूं भूत चंबड़ गया, ध्यान दे आज थोड़ा जिहा, वह कहिंदा भूत चंबड़ गया सियाणे कोल लै गए, वह गाथा है निचोड़ दी जिहड़ी मैं गल कहनी चाहना। कहिंदा भूत चंबड़िया लै गए सियाणे कोल, ते सियाणे ने कहा कहण लगा छड्डे दा खैड़ा क्यों दुख देना, कह लगा खैड़ा ते छड्ड दियो पर मेरी कबर ते दीवा बालेगा, मेरी मड़िया ते दीवा बाले हर रोज बाले करे। वह कहना कोई गल नहीं दीवा बाल देगा। सिख ने दीवा नहीं बालना, यह मत क्या जे भाई साहब साकी सुना गया भी आप भी कम शुरू कर दी समझान की खातर। वह कह लगा भी बालेगा दीवा, कहता सत बचन भी जरूर बालेगा। जदों ने छड़ दिता वह पुछता मैनू एक गल दस, इस बंदे नू इन्ना दुख दिता ही ते दीवा बाल के जे छड़ देना सी विचारे नू, किन्ने साल तू दुखी करी रखे, इहदा कारण की है। वह कहता गल एवे, मैं तां नेता भूतां दा, कहिंदा सारी जिंदगी ते नेता दियां चुकदा रहा जुतियां, प्यारिया चिमचागिरी रज के कीती, कुर्सी मली कोई नहीं हूं, मैं सोचा जड़े आ मेरे तो पहला मरे बहने इन्हां दा लीडर बन जावां, घट्टो घट मेरी मड़ी ते दीवा बोले लोकी मड़ियां दा कहणगे लीडर, क्योंकि भुखे ना अंदर दी। साहब कहिंदे दानंग परा पूर्वेण पूचंते महीपते विपरीत बुद्धियंग, फिर मत ते पैंदा पड़दा, फिर कहिंदा हुण की परवाह, मारत लोक है फिर दुनिया के खून नाल होली खेड़दा, कान करदा विपरीत बुद्धियंग मारत लोक है नानक चिरंकाल। फिर साहब कहिंदे जन्म मरण का ताणा चिरंकाल दुख भोगते, सदा लई दुख भोगदा, पर जिहड़ा सिमरन करदा हजूर अगे बचन करदे ने, बिरथा अनुग्रहंग बिरथा दर ते पीड़ा, जिन्हू रोग लग जाए जे सिमरन करदा अनुग्रहंग दर ते, कहिंदा रब्बा ए भी तेरी बख्शिश ही है, दुख नहीं जचिया। बिरथा अनुग्रहंग गोबिंदा, रोग भी मेरे लिए सोखे, पर कौन कहिंदा जसिया है, जिस दे सिमरन रिदंतर है, जिस दे हिरदे विच सिमरन टिक जाए। ओ कहिंदा चेतियां दुख भूख सदमार ए पे दा तेरी दतार। साहब कहिंदे ने आरोगंग महारोग्यंग, पर जेड़ा आरोग नाम नहीं जपदा ओहदे नालों वड्डा रोगी कोई नहीं। बिसिमर ते करुणा में, क्योंकि रब ने नाम नू भुल जाना ही सब तो वड्डा रोग है। सतगुरु कृपा करन सानू भी सूझ बख्शन, चेते रखियो कले एक राजे लई नहीं, किसे नू भी कोई पदवी मिल जाए, गुरु घर की सेवा मिल जाए, किसे सोसायटी की मिल जाए, किसे समाज की मिल जाए, रब तो डर के रह, क्योंकि वह एक खेनी लांदा है धरती ते आकाश चढ़ावे चढ़े आकाश गिरावे। वाहिगुरु जी का खालसा वाहिगुरु जी की फतेह।
साहिब जियो जे तू तुठा कृपा निदान, ना दूज जावे खाल। एहा पाई मूं दातड़ी नित हिरदै रखां समाल। यार वे प्रहद सखियां मुँह कही ना जहिया, मुँह कही ना जहिया, हिक दो हिक चारे हाओ किस चतिया। हिक दो हिक चाड़े अनक प्यारे नित कर दे भोग बेलासा, तिना देख मन चाओ उठंदा। हौ कद पाई गुण ताशा, जिनी मैंडा लाल रिजाया। हौ तिस आ गए मन देहिया, नानक कह सुन बिनो सुहागण, मूं दस दिखा फिर कहिया। नानक कह सुन बिनो सुहागन, मूं दस दिखा फिर कहिया। सतनाम वाहे गुरु साहिब जियो, रमणं केवल कीर्तनं, सो धर्मं देह तारण है। रमणं केवलं कीर्तनं, सो धर्मं देह तारण है। अमृत नाम नारायण, नानक पीवतं संतना त्रियप्ते। सहनशील संतं सम मित्रस्य दुर्जन है। नानक भोजन अनिक प्राकरेण, निंदक आवद होए अपुतिष्ठते। सहनशील संतं सम मित्रस्य दुर्जन, नानक भोजन अनक प्राकरेण, निंदक आवद होए उपतिष्ठते। वाहिगुरु जी का खालसा, वाहिगुरु जी की फतेह। परम सन्मान योग जुगो जुग अटल सतगुरु साहिब श्री गुरु ग्रंथ साहिब महाराज जी दे पावन पवित्र हाजूरी अंदर सुभाए मान खोए बैठे गुरमुख प्यारे सतसंगी जनों, हजूर दी पावन पवित्र इलाही बाणी दा आप जी ने कीर्तन सरवण कीता है। दो शलोक गुरदेव पिता जी दे उचारण कीते हुए आप जी ने सरवण कीते ने। ते इन पावन पवित्र दो श्लोकां दे अंदर मेरे पंचम पिता जी ने संत कौन है, संत दा जीवन कैसा हुंदा है, संत दे की लक्षण ने, इन्हां दोनों श्लोकां दे विच निरूपण कीता है। आओ हजूर दे इस पावन पवित्र बचना दी विचार गुरु कृपा दे नाल आपां करिए। विचार सतगुरु मेहर करन, आप ही तय पावनी शरदा विच रख के दवैश तो ऊपर उठा करा लैन। आशीष आप संगत ने बख्शनी। धन गुरु ग्रंथ साहिब जी दी अमृतमई बाणी दे अंदर जिथे परमेश्वर प्रभु अकाल पुरख दी उस्तत कीती ते जिस दे चरना नाल खलकत नू मनुखता नू हर प्राणी मातर नू जुड़न लई गुरमत ने उपदेश दृढ़ कराया ते धन गुरु ग्रंथ साहिब महाराज जी ने केवल यह नहीं कहा कि प्रभु नाल जुड़ो ते सतगुरु ने यह भी दस दिता उस परमेश्वर दे उस वाहगुरु जी दे गुण की ने। कमाल दी गल प्रभु दी भी परिभाषा सानू समझाण दी सतगुरु जी ने पूरा जतन कीता है, कोशिश कीती ते जदो आपां मूल मंत्र दा पाठ करने हैं ये सारे प्रभु दे गुण ने। मैं अर्थ करनी है अज दे शलोक वल आउणा चाहना वा, सिख केवल इन्ने कु शब्द नाल ना जुड़ जाए कि गुरु नाल जुड़ी, प्रभु नाल जुड़ी, किसे गुरमुख दी संगत करी, क्योंकि हर एक मनुख दे अंदर एक सवाल उठेगा जिस प्रभु दे नाल मैं जुड़ना उस रब दे गुण की हो जाए, जिस गुरु दे चरणा नाल मैं जुड़ना उस गुरु विच गुण की ने। ते अज मेरे गुरुदेव कहिंदे ने जिस संत दी जिस गुरमुख दी तू संगत करनी चाहना आ मैं तेनू दस देवा उस संत दा जीवन की हो जा हुंदा है। सतगुरु ने प्रभु दे गुण दसे मूल मंत्र अंदर ते जदों गुरु दी परिभाषा दसी बेअंत शब्द गुरु की उपमा विच कह जिस मिले है मन होए आनंद सो सतगुर कही है, मन की दुविधा बिनस जाए हर परम पद लई है। गुरु कौने साहब कहिंदे ने सत पुरख जिन जानिया सतगुर तिसका नाउ तिसका संग सिख उदरा नानक हर गुण गाओ। उस गुरु विच की खूबी है गुर कुंजी पाहु निवल मन कोठा तन छत नानक गुरबिन मन का ताक न उगड़ै अवर न कुंजी हथ। ए सारे परमेश्वर सतगुरु दे गुण ने। मैं संखेप विच अर्ज कर रहा कि हुण सवाल उठिया अज दे सतगुरु ने बचन कह भी संत जिहड़ा ओ कदी नाम अमृत पींदिया रजदा नहीं ते चेते रखी दूजा संत दा ए गुण है उसने मनुखा देही दा केवल प्रयोजन समझिया परमेश्वर दे गुण गाने ओदा कीर्तन करना ओदा नाम सिमरना। दूसरा ओ नाम सिमरदिया अमृत जल पींदिया रजदा नहीं ते तीजा संत दा सब तो वड्डा गुण ए ओदे सामने चाहे मित्र आ जाए ओदे सामने चाहे दुश्मन आ जाए मित्र ओदे लई 36 प्रकार दा भोजन परोस के लियावे ते दुश्मन ओदे लई तिखी तलवार लैके आ जाए। संत दोनां नूं इको नजर नाल तकदा पे ओदे लई दवैश नहीं। जे कोई ओनू कुछ दे रहा ओनू आसीस वध दे ते जे कोई ओदा माड़ा सोच रहा ओनू शराब दे दे। मेरा गुरु अर्जन साहब कहिंदे ने इहो जिहा जीवन वाला कदी संत नहीं हो सकदा। सतगुरु दी बाणी विचों मैं कुछ प्रमाण देने ने मैनू खिमा करिया जे जो मेरा गुरु ग्रंथ साहिब कहिंदा है मैं कोशिश करांगा कि ओही आप नाल सांझी गल करां। धन गुरु ग्रंथ साहिब दी बाणी विचों पुछिए महाराज संत कौन है। सतगुरु ने पहली एक परिभाषा दिती ते हर प्राणी नूं ओह शलोक चेते वे। साहिब कहिंदे ने संत ओही जिन्हों सवास अंदर खिचदिआं वी कदी वाहगुरु भुलदा नहीं ते जदों ओदा सवास बाहर निकलदा उदों वी कदी रब भुलदा नहीं। साहब ने बचन किया जिन्ना सास गिरास ना विसरै हर नामा मन मंत धन से सही नानका पूर्ण सोई। संत कहिंदे ने ओ संती जिन्हों अंदर बाहर जांदिआं सवास कदी वाहगुरु नहीं भुलदा। सतगुरु होर संत दी रहत की है, गुरसिख दी रहत तां दित्ती है, इहदे विच कोई शक नहीं कि गुरु ग्रंथ साहब ने बड़े प्रमाण दिते। संत दी निंदिया ना करी, संत दी बदखोई ना करी, ਇਥੋਂ ਤਾਂ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਕਹਿਣ ਲੱਗੇ ਅਸੀਂ ਕਹਿੰਦੇ ਹਾਂ ਜਿੰਨੀ ਉਮਰ ਰੱਬ ਨੇ ਦਿੱਤੀ ਏ ਇੰਨੀ ਭੋਗ ਕੇ ਜਾਣੀ ਏ, ਕੋਈ ਘਟਾ ਨਹੀਂ ਸਕਦਾ, ਕੋਈ ਵਧਾ ਨਹੀਂ ਸਕਦਾ। ਪਰ ਚੇਤੇ ਰੱਖੀ ਜਿੱਦਣ ਕਿਤੇ ਪੁੱਗੇ ਹੋਏ ਗੁਰਮੁਖ ਦੀ ਨਿੰਦਾ ਕਰਨ ਲੱਗ ਪਿਓ, ਜਿੰਨੇ ਸਵਾਸ ਰੱਬ ਨੇ ਦਿੱਤੇ ਨੇ ਘੱਟ ਵੀ ਸਕਦੇ। ਅਸੀਂ ਪੜ੍ਹਦੇ ਹਾਂ ਸੰਤ ਕਹਿ ਦੁਖਨ ਆਰਜਾ ਘਟੈ, ਆਰਜਾ ਦਾ ਅਰਥ ਉਮਰ ਏ, ਸੰਤ ਦੀ ਨਿੰਦਾ ਕਰਦਿਆਂ ਉਮਰ ਘੱਟਦੀ ਏ। ਪਰ ਇੱਕ ਸਵਾਲ ਉੱਠਦਾ ਸੰਤ ਕਿਹੜਾ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਤੇ ਗੁਰੂ ਗ੍ਰੰਥ ਸਾਹਿਬ ਨੇ ਬੜੇ ਕਮਾਲ ਦੇ ਪ੍ਰਮਾਣ ਦਿੱਤੇ। ਕਹਿਣ ਲੱਗੇ ਸੰਤ ਜਿਹੜਾ ਚੰਦਨ ਦੇ ਰੁੱਖ ਦੀ ਤਰ੍ਹਾਂ, ਸੰਤ ਚੰਦਨ ਨੇ। ਪੁੱਛਿਆ ਹੱਦ ਹੋ ਗਈ ਚੰਦਨ ਵਿੱਚ ਮਹਿ ਕੇ? ਤਾਂ ਕਈ ਵਾਰ ਅਸੀਂ ਉਦਾਹਰਣ ਦਿੰਦੇ ਹਾਂ ਵੀ ਸੰਤ ਚੰਦਨ ਨੇ, ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਕਿਹਾ, ਕਹਿਣ ਲੱਗੇ ਸੰਤ ਚੰਦਨ ਦਾ ਰੁੱਖ ਏ ਚੰਦਨ ਦੀ ਤਰ੍ਹਾਂ। ਤੇ ਪੁੱਛਿਆ ਮਹਾਰਾਜ ਮਹਿਕ ਤਾਂ ਗੁਲਾਬ ਦੇ ਫੁੱਲ ਵਿੱਚ ਵੀ ਏ, ਮਹਿਕ ਤਾਂ ਹੋਰ ਕਈ ਫੁੱਲਾਂ ਦੇ ਬੂਟਿਆਂ ਵਿੱਚ ਏ, ਪਰ ਤੁਸੀਂ ਸੰਤ ਨੂੰ ਗੁਰੂ ਗ੍ਰੰਥ ਸਾਹਿਬ ਚੰਦਨ ਨਾਲ ਹੀ ਕਿਉਂ ਤੁਲਨਾ ਦੇ ਦਿੱਤੀ? ਇਹਦਾ ਕਾਰਨ ਕੀ? ਤੇ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਸਿੱਖਾ ਕੇਵਲ ਇਸ ਕਰਕੇ ਨਹੀਂ ਕਿ ਚੰਦਨ ਵਿੱਚ ਮਹਿਕ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਭ ਤੋਂ ਪਹਿਲਾ ਗੁਣ ਚੰਦਨ ਦਾ ਇਹ ਵੇ ਉਹਦੇ ਅੰਦਰ ਰੱਬ ਨੇ ਮਹਿਕ ਭਰੀ। ਦੂਸਰਾ ਗੁਣ ਉਹਦੇ ਅੰਦਰ ਇਹ ਵੇ ਕਿ ਆਪਣੇ ਨੇੜੇ ਪੈਦਾ ਹੋਏ ਕੰਡਿਆਂ ਵਾਲੇ ਰੁੱਖ ਨੂੰ ਵੀ ਆਪਣੀ ਵਰਗੀ ਮਹਿਕ ਦੇ ਦਿੰਦਾ ਹੀ। ਇੱਥੇ ਬਸ ਨਹੀਂ, ਇਹ ਤਾਂ ਗੁਣ ਹੈ, ਪਰ ਯਾਦ ਰੱਖੀਏ ਕਿ ਸਭ ਤੋਂ ਵੱਡਾ ਗੁਣ ਇਹਦੇ ਵਿੱਚ ਇਹ ਹੀ, ਜਿੱਥੇ ਮਹਿਕ ਹੈ ਦੂਸਰਿਆਂ ਨੂੰ ਕੁਝ ਵੰਡਦਾ, ਉੱਥੇ ਇੰਨਾ ਕੁ ਠੰਡਾ ਜੇ ਜ਼ਹਿਰੀਲੇ ਸੱਪ ਵੀ ਇਹਦੇ ਨੇੜੇ ਆ ਕੇ ਚੰਬੜ ਕੇ ਇਹਦੇ ਜਿਸਮ ਨੂੰ ਚੱਟਦੇ ਨੇ, ਤੇ ਸੱਪਾਂ ਦਾ ਅਸਰ ਇਸ ਚੰਦਨ ਤੇ ਨਹੀਂ ਹੁੰਦਾ, ਹਾਂ ਆਪਣੀ ਠੰਡ ਦੇ ਨਾਲ ਸੱਪਾਂ ਦੇ ਅੰਦਰ ਨੂੰ ਠੰਡਿਆ ਜ਼ਰੂਰ ਕਰ ਦਿੰਦਾ। ਸੰਤ ਚੰਦਨ ਇਸ ਕਰਕੇ ਵੇ ਕਿਉਂਕਿ ਉਹਨੂੰ ਰੱਬ ਨੇ ਇੰਨੀ ਕੁ ਨਾਮ ਦੀ ਮਹਿਕ ਦਿੱਤੀ, ਇੰਨੀ ਕੁ ਠੰਡ ਦੇ ਦਿੱਤੀ। ਜੇ ਕਿਤੇ ਸਾਕਤ ਬੰਦਾ ਸੱਪ ਵਰਗੀ ਬਿਰਤੀ ਵਾਲਾ ਵੀ ਆ ਜਾਏ, ਉਹਨੂੰ ਸ਼ਰਾਬ ਦੇ ਕੇ ਸੰਤ ਮਾਰਦਾ ਨਹੀਂ, ਉਸ ਸਰਦੇ ਬਲਦੇ ਨੂੰ ਆਉਂਦਿਆਂ ਸਾਰ ਆਪਣੇ ਬਚਨਾਂ ਦੀ ਠੰਡ ਦੇ ਕੇ ਉਹਦੇ ਹਿਰਦੇ ਨੂੰ ਸ਼ਾਂਤ ਕਰ ਦਿੰਦਾ। ਸੰਤ ਦੇ ਲੱਛਣ ਨੇ, ਗੁਰੂ ਗ੍ਰੰਥ ਸਾਹਿਬ ਨੇ ਬਚਨ ਕਿਹਾ ਤੇ ਕਹਿਣ ਲੱਗੇ ਸੰਤ ਇਹ ਨਹੀਂ ਕਿ ਦੋ ਚਾਰ ਸਾਕਤ ਪੁਰਸ਼ ਮਿਲਣ ਤੇ ਆਪਣਾ ਗੁਣ ਛੱਡ ਦਿੰਦਾ। ਹਜ਼ੂਰ ਕਹਿੰਦੇ ਨੇ ਕਬੀਰ ਸੰਤ ਨਾ ਛੱਡੈ, ਸੰਤ ਈ ਸੰਤ ਜਿਹੜਾ ਉਹ ਆਪਣੇ ਗੁਣ ਨੂੰ ਸੰਤ ਤਾਈ ਨੂੰ ਨਹੀਂ ਤਿਆਗਦਾ। ਜੋ ਕੌਟਕ ਮਿਲੈ ਅਸੰਤ, ਭਾਵੇਂ ਕਰੋੜਾਂ ਸਾਕਤ ਮਿਲ ਜਾਣ, ਮੈਲਾਗਰ ਭੁਯੰਗਮ ਵੇਢਿਆ, ਦੇਖ ਚੰਦਨ ਨੂੰ ਸੱਪਾਂ ਨੇ ਵੇੜਿਆ ਤਾਂ ਸ਼ੀਤਲਤਾ ਨਾ ਤਜੰਤ, ਪਰ ਚੰਦਨ ਫਿਰ ਵੀ ਠੰਡ ਨਹੀਂ ਤਿਆਗਦਾ, ਉਹ ਆਏ ਹੋਏ ਸੱਪਾਂ ਨੂੰ ਵੀ ਠੰਡ ਦੇ ਕੇ ਉਹਨਾਂ ਨੂੰ ਸ਼ਾਂਤ ਕਰ ਦਿੰਦਾ। ਸਤਿਗੁਰੂ ਨੇ ਚੰਦਨ ਨਾਲ ਵੀ ਸੰਤ ਨੂੰ ਤੁਲਨਾ ਦਿੱਤੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਨ, ਇੱਕ ਬਚਨ ਆਇਆ ਬਾਬਾ ਫਰੀਦ ਸਾਹਿਬ ਦਾ। ਪੁੱਛਿਆ ਵੀ ਸੰਤ ਕਿਹੋ ਜਿਹਾ ਹੁੰਦਾ ਹੈ? ਤੇ ਬਾਬਾ ਫਰੀਦ ਜੀ ਕਹਿਣ ਲੱਗੇ ਮੈਂ ਤੈਨੂੰ ਉਹਦੀ ਰਹਿਤ ਦੱਸਣਾ ਵਾ। ਵੈਸੇ ਤੇ ਬਾਣੀ ਵਿੱਚ ਰਹਿਤ ਬੜੇ ਢੰਗ ਤਰੀਕਿਆਂ ਨਾਲ ਦਿੱਤੀ, ਜਿੱਥੇ ਗੁਰਸਿੱਖ ਦੀ ਰਹਿਤ ਦੱਸੀ ਉੱਥੇ ਸੰਤ ਦੀ ਵੀ ਦੱਸੀ। ਗੁਰਸਿੱਖ ਸੰਤ ਤੇ ਗੁਰਮੁਖ ਮੇਰਾ ਖਿਆਲ ਹੈ ਵੀ ਵੱਖ ਵੱਖ ਨਹੀਂ ਜੇ। ਬਾਣੀ ਦੇ ਮੁਤਾਬਕ ਜਦੋਂ ਪੜ੍ਹਨੇ ਆਏ ਆਪਾਂ ਹੁਣੇ ਸੁਣਿਆ ਕਿ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਅਸੀਂ ਹੁਣੇ ਆ ਸ਼ਬਦ ਪੜ੍ਹਿਆ ਜਿੰਨਾ ਸਾਸ ਗਿਰਾਸ ਨਾ ਵਿਚਰੈ ਹਰ ਨਾਮਾ ਮਨਮੰਤ, ਇਹਦਾ ਮਤਲਬ ਜਿਹੜਾ ਸਾਸ ਗਿਰਾਸ ਧਿਆਉਂਦਾ ਉਹ ਸੰਤ। ਤੇ ਪੁੱਛਿਆ ਗੁਰਸਿੱਖ ਕੌਣ? ਕਹਿਣ ਲੱਗੇ ਜੋ ਸਾਸ ਗਿਰਾਸ ਧਿਆਵੇ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਜੇ ਸਾਸ ਗਿਰਾਸ ਸੰਤ ਜਪਦਾ, ਸਾਸ ਗਿਰਾਸ ਗੁਰਸਿੱਖ ਵੀ ਜਪਦਾ। ਤੇ ਗੁਰਮੁਖ ਦੇ ਲੱਛਣ ਕੀ ਨੇ? ਸਾਹਿਬ ਕਹਿੰਦੇ ਨੇ ਗੁਰਮੁਖ ਰੋਮ ਰੋਮ ਹਰ ਧਿਆਵੇ, ਗੱਲ ਇੱਕੋ ਹੀ ਹੈ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ, ਸੰਤ ਦੀ ਰਹਿਤ ਕੀ ਏ? ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਚਨ ਏ, ਕਹਿੰਦੇ ਨੇ ਸੰਤ ਦਾ ਪਹਿਲਾ ਲੱਛਣ ਇਹ ਹੀ, ਆਠ ਪੈਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸਾਰ। ਇਹ ਸੰਤ ਦੇ ਲੱਛਣ ਨੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ। ਕਈ ਵਾਰੀ ਨਾ ਅਸੀਂ ਜਦੋਂ ਗੱਲ ਕਰਨੇ ਆ, ਅਸੀਂ ਕੇਵਲ ਸਿਫਤ ਦੀ ਗੱਲ ਕਰਾਂਗੇ, ਇਹ ਕਹੀ ਜਾਂਗੇ ਸੰਤ ਦੀ ਨਿੰਦਿਆ ਨਾ ਕਰੀ, ਸੰਤ ਨੇ ਫਲਾਣੇ ਨੂੰ ਸ਼ਰਾਪ ਦੇ ਦਿੱਤਾ, ਪਰ ਕਦੀ ਇਹ ਨਹੀਂ ਸ਼ਬਦ ਪੜਾਂਗੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸੰਤ ਹੁੰਦਾ ਕਿਹੜਾ। ਮਹਾਰਾਜ ਕਹਿੰਦੇ ਨੇ ਆਠ ਪੈਰ ਨਿਕਟ ਕਰ ਜਾਣਾ, ਜਿਹੜਾ ਅੱਠੇ ਪੈਰ ਮੇਰੇ ਸੱਚੇ ਪਿਤਾ ਵਾਹਿਗੁਰੂ ਨੂੰ, ਗੁਰੂ ਨਾਨਕ ਨੂੰ ਆਪਣੇ ਤੋਂ ਦੂਰ ਕਦੀ ਜਾਣਦਾ ਨਹੀਂ। ਦੂਜੀ ਗੱਲ, ਪ੍ਰਭ ਕਾ ਕੀਆ ਮਿੱਠਾ ਮਾਨੈ, ਜੋ ਮੇਰਾ ਵਾਹਿਗੁਰੂ ਕਰਦਾ ਉਹਨੂੰ ਸੱਤ ਬਚਨ ਕਰਕੇ ਮਿੱਠਿਆਂ ਕਰਕੇ ਮੰਨਦਾ, ਉਹ ਕਦੀ ਨਹੀਂ ਕਹਿੰਦਾ ਰੱਬਾ ਤੂੰ ਮੇਰਾ ਬੁਰਾ ਪਿਆ ਕਰਨਾ।
आठ पैर निकट कर जाने प्रभ का किया मीठा माना एक नाम संतन आधार संत दा आधार केवल एक नाम है होए रहे सब की पगसार ओदा सब तो वड्डा गुण एवे कदी हंकार विच नहीं आउंदा भावे माड़े तो माड़ा मनुख भी आ जाए ओनू भी कहिंदा भलिया मैं तां तुहाडे चरणा दी धूड़ आ कदी नहीं कहिंदा मैं उच्चा वां साहब कहिंदे संत रहत सुनो तुम भाई उआ की महिमा कथ ना जाई आओ गुरसिखो मैं दसा संतां दी रहत की है गुरु पंचम पिता कहिंदे ने उहनां दी रहत मैं कथन नहीं कर सकदा वर्तन जाके केवल नाम आनंद रूप कीर्तन विश्राम मित्र सत्र जाके एक समान है प्रभ अपने बिन अवर न जाने ए संत दी रहत संत रहत सुनो तुम भाई साहब कहन लगे वर्तन जाके केवल नाम ओदी वर्तन विहार विच केवल नाम है ते ओदा रूप की हो जाए आनंद रूप ओदा चेहरा ओदा अंदर जेड़ा केवल पूर्ण स्वरूप खिड़िया होया है ओदे अंदर मायूसी नहीं आनंद रूप कीर्तन विश्राम ते जे ओदे सामने ओदा दुश्मन भी आ जाए ओदे सामने ओदा मित्र भी आ जाए मित्र सत्र जाके एक समान है ओ दोना नू एक बराबर जानदा है एदा कारण एवे प्रभ अपने बिन अवर न जाने ओ दुश्मन विच सोचदा है मेरे दात्या तू नमो नित नारायणे करूर करमे तू मेरे वास्ते दुश्मन नहीं तू करूर कर्म करन वाले विच भी मैं तेनू नमस्कार करना ते जे तू मेरे लिए मित्र दा रूप बन के आ गए ते मैं तेनू अपने मित्र दे रूप ही जानना पिया साहब कह लगे दुश्मन ते मित्र विच वखेवा नहीं मित्र शत्र जाके एक समान है प्रभ अपने बिन अवर ना जाने साहब कहिंदे ने प्रभु तो बिना दूजे किसे नू जानदा नहीं ते ओदा गुण पता की है जेड़ा ओदी संगत करदा कोट कोट अग काटन हारा ओ करोड़ा जन्मां दे पाप कर सकदा है कहन लगे फिर ओ जीव दे दुख दूर करदा है ओने माया नू छलिया खैर मैं जेड़ी अर्ज कर रहा बाबा फरीद साहब नू पुछिए के संत कौन है ते बाबा फरीद जी कहिंदे ने संत चाकरी करदा मेरे एक परमेश्वर दी अपने मन दे सारे शंके दूर करके ते संत दा जीवन ता एक रुख दी तरह है बाबा फरीद साहब ने क्या कहन लगे फरीदा साहिब दी कर चाकरी दिल दी लाहे परांद दरवेशां नू लोड़िया रुखां दी जी रांद दरवेश संत इस तरह ने जिवें मानो रुख होवे हुण आपां इसे पंक्ति दी अगे व्याख्या गुरु बाबे दी बाणी विचों करनी है हुण संत नू भगत फरीद जी कहिंदे ने रोखे इहदा कारण की ते गुरु ग्रंथ साहिब ने बड़े कमाल दी उदाहरण दित्ती कहन लगे असलियत संत रुख दी तरह हुंदा है पुछया जी किवें ते भाई गुरदास होरां ने बचन किया कहन लगे रुख विच बड़ी वड्डी सहनशीलता ही रुख ते संत विच कोई अंतर नहीं हुंदा पुछया किवें भाई गुरदास कहिंदे ने वेख पहला रुख जदों जम्मिया है इहदा सिर थले वे ते भाई गुरदास दे मुताबक कहन लगे इहदे पैर उच्चे नूं कहन लगे जड़ा थले ने सिर थले वे पैर उत्ते ने ते इहदे विच सब तों वड्डा गुण इही याद रखी जिवें रुख झुकिया होया सिर नीवा करके संत ओवे जिहड़ा रब दे चरणां विच रुख दी तरह अपने सिर नूं झुका के बैठा होया ਉਹ ਸਿਰ ਨੂੰ ਝੁਕਾ ਕੇ ਬੈਠਾ ਤੇ ਦੂਜਾ ਗੁਣ ਰੁੱਖ ਦਾ ਬੜੇ ਕਮਾਲ ਦਈ ਉਹ ਜਿੱਥੇ ਪੈਦਾ ਹੋ ਗਿਆ ਉਥੋਂ ਕਦੀ ਹਿਲਦਾ ਨਹੀਂ ਇਹਦਾ ਮਤਲਬ ਇਹ ਨਹੀਂ ਅੱਜ ਦੱਖਣ ਵੱਲ ਬੀਜਿਆ ਕੱਲ ਨੂੰ ਉਹਨੇ ਤੁਰ ਕੇ ਪੂਰਬ ਨੂੰ ਚਲੇ ਜਾਣਾ ਪਰਸੋਂ ਉਹਨੇ ਪੱਛਮ ਵੱਲ ਚਲੇ ਜਾਣਾ ਰੁੱਖ ਦਾ ਦੂਜਾ ਵੱਡਾ ਗੁਣ ਇਹ ਕਿ ਜਿੱਥੇ ਇੱਕ ਵਾਰੀ ਲਾ ਦਿੱਤਾ ਸਾਰੀ ਜ਼ਿੰਦਗੀ ਉੱਥੇ ਰਹਿਣਾ ਉਸ ਮਾਈ ਦੇ ਲਾਲ ਨੇ ਆਪਣੀ ਥਾਂ ਤੋਂ ਦੋ ਚਾਰ ਫੁੱਟ ਇਧਰ ਉਧਰ ਕਦੀ ਨਹੀਂ ਹੋਣਾ जिथे पैदा होया उथे रहेगा जिमे रुख झुकया याद रख संत भी झुकया ते जिमे रुख अचल खलोता है ते जेड़ा रब दा हो जाए दुनिया दी जितनी मर्जी भुचाल झखड़ आ जाए जिथे ओ खलो गया प्यारियो उन्हें अचल रहना है और रब तो बिना कदी जूदे दे दर ते कदी चल के जांदा नहीं रुख दी तरह अचल है तीजा गुण रुख विच की है भाई गुरदास कहिंदे ने जे अत दी गर्मी पई रुख ने उस गर्मी नू भी अपने पिंडे ते हंडाया ततियां लूवां चलियां लोक घरां विच दरवाजे बंद करके बह गए पर वो नीवी पा के रुख जड़ा एक थां ते खलोता है उन्हें अत की तपश नू भी अपने तन ते हंडांदा हडाया है। ते जे गर्मी तो बाद झक्खड़ झुले ने जे बरसात पई दिन रात मीह पैंदे रहे ते जिन्हें अत की लू अपने पिंडे ते हंडाई सी उन्हें अत की बर्दाश्त बरसात नू भी बर्दाश्त कीता है। केवल बरसात नहीं कह लगे जदों बरसात तो बाद अत की सर्दी आई कक्कर पैना शुरू हो गया ते रुख विच रब ने इन्नी कु सहनशीलता पैदा की पाले विच लोक तां घरां नू चले गए पर रुख कक्कर विच भी अडोल बाल खलोता होया। कह लगे संत दे लक्षण नहीं पहली गल ओ चुकया है दूसरी गल ओ अचल है ते तीजी गल उहने कमाई इन्नी कु की जे अत दी तपदी होई लो चलदी है तां ही ओ लकड़ा लैके गुरु के लंगर की लोह दे अगे बैठा है। जे किते अत दा मीह पिया पैंदा है तां ही ओ लंगर दे भांडियां विच बैठा है ते जे किते अत दा कक्कर पिया पैंदा है ओ रुख दी तरह कक्कर दे विच वी पाला पैंदा पिया कक्कर वरसदा पिया बर्फ पैंदी पई है पर कक्कर नू बर्फ दी परवाह ना करदिआं होया ओ अपने प्रीतम दे दीदार करन पिया जांदा। रुख दी तरह ओदे विच तिन्ने गुण ने। अगे भाई साहब ने बड़े कमाल दी गल कही कहन लगे फिर याद रखी जेड़ा इन्नी कु कमाई करदा है ना रब भी फिर कृपा आली हद ही मुका दिंदा है। उन्हें पाला मीह ते लू नू सहया ते हुण रब ने इनू कीमती मिठे फल ला दिते ते पता नहीं वाहगुरु रुख विच किन्ने कु गुण तू भर दिते रुख नू मिठे फल लाए फुल लाए उन्हें अपने फुलां दी महक नाल धरती नू शिंगार दिता ते जेड़े लोग धुप दे तपदे होए आए उन्हां नू अपने कुल छां दिती ते जेड़े प्यासे आए जेड़े भुखे आए उन्हां नू अपने मिठे फल दे दिते। इन्ना कु सहनशीलता दा पुंज छां देण वाला फुल देण वाला ते बंदे ने अपने हाथ विच वट्टा पकड़िया पूरे जोर नाल रुख नू वट्टा मारिया ते रुख ने ओदे बदले ओदी झोली विच मिठे फल पा दिते। कहन लगे संत दे लक्षण ने इन्नी कमाई करदा है फिर जदों रब कृपा करके एदी बख्शिश दी झड़ी लांदा है लोग भावे वट्टे मारदे ने इह वट्टे मारन वालियां दी झोली विच भी कोई ना कोई फल जरूर पा दिंदा है। फिर अगला बचन भाई गुरदास ने कहा वट्टे वालियां नू फल ते जे किसे ने आरे नाल चीर दिता है ते तां ही अडोल हो के खलोता है। भाई गुरदास दे बचन ने मैं अर्ज कर रहा संत कौने गुरु ग्रंथ साहब कह रहे ने दरवेशां नू लोड़िया रुखां दी जीरांद रुखां दी तरह उन्हां कोल जेरा है ते भाई गुरदास कहिंदे ने सिर तलवाया जमिया होए अचल ना चलिया सिर तलवाया जमिया सिर तले पैर उपर ने जदों इहदा जन्म होया होए अचल एक थां ते खलोता है ए चलाए मान नहीं होए अचल ना चलिया ते भाई गुरदास कहिंदे ने पाला पानी धुप सहे ओ तपो ना टलिया उन्हें सब कुछ सह लिया पर अपनी थां तो हिलिया नहीं। कहन लगे सफर बिरक सुहावड़ा फल सफल सुफलिया उन्हू फुल भी लगे फल भी लगे ते अगला गुण ओदा की है फुल दे बट वगाए जदों दुनिया ने वटे मारे ते भाई गुरदास कहिंदे ने दुनिया नू उन्हें मिठे फल दिते करवत ना हिलिया करवत दा अर्थ आरा जदों आरे ते कुहाड़िया नाल वढ़न लगे ते इन्ना कु दयालू सी ए रुख उन्हें आरे नाल वढ़न वाले दा भी भला कर दिता। आरे नाल वढ़न वाले दा भला किवें हो गया गुरु ग्रंथ साहिब जी ने अमृतमयी बाणी विच राग मारू विच इक प्रमाण दिता है। मैं अर्ज कर रहा संत रोखे ओ फुल देंदा है ओ फल देंदा है बट्टे मारन वालियां दे भी भुख दूर करदा है ते जदों कोई आरा लैके आउंदा है ओदा भी भला कर देंदा जे ओ किवें मेरे गुरु पंचम पिता ने बचन कीता है। कहन लगे संत रुख सी तिखे आरे नाल आ के कटिया ते आउंदियां सार जदों कट दिता रुख ने ए नहीं कहा तू मैनू कट्टण क्यों लगा है उन्हें कट्टण वाले नू जदों देखिया ते नाल दे ने पुछ लिया ऐ रुख आ तेनू तिखे कुहाड़े नाल वढ़न लगा है आरे नाल कट्टण लगा है तू एदा कोई भला करेगा जां इहनू कोई श्राप देगा ते रुख ने एक गल कही कहन लगा सजना ए भावें मेरे टुकड़े टुकड़े कर दे पर मैं श्राप नहीं देना। कहन लगे वढ़न वालिया तू मेरे तन नू चीर सुट, पर जिदन मुसीबत पैगी मेरे तो बिना तेनू किसे ने बचाना भी नहीं। किवें जी? ते गुरु अर्जन साहब ने बचन किया, कहन लगे तिखे शस्त्र दे नाल आरे नू इस रुख नू कट दिता। कटण तो बाद इसे बंदे दे कारज रुख ने सवारे, लकड़ नू कटिया ते जिदन अत दी सर्दी लगन लगी उदन इसे लकड़ नू बालिया, ते बलदी हुई लकड़ ने कटण वाले दी सर्दी दूर कर दिती। जिदन इनू लोड़ पै गई घर बनाण दी, ओट आसरा लैण दी, उदन छत भी लकड़ दी पाई, उदन दरवाजे भी लकड़ दे लाए, उदन खिड़कियां भी लकड़ दियां लाईयां। इत्थी बस नहीं, जिदन इनू रात नू सौण लई आराम करन लई कोई वस्तु दी लोड़ पई उदन भी लकड़ दे मंजे बना के उन्हां उत्ते आराम कीता। रुख किन्ना कु भला करदा है। ते गुरु अर्जन साहब कहिंदे ने भलियो केवल फुल फल ही नहीं, केवल दरवाजे ते खिड़कियां नहीं, केवल ए पलंग ते अलमारियां नहीं, केवल लकड़ दी छत नहीं, जदों दरिया पानी दा भर के वगिया ते बंदा पानी दी दरिया दियां छलां विच डुबन लगा, उदन जिस रुख नू आरे नाल चीरिया सी ओदे चीरे हुए फटियां दी बनी किश्ती ते उसे लकड़ दी किश्ती ने डुबन ना दिता, इनू अपने सीने ते बिठा के डुबदे नू दूसरे किनारे ते ला दिता। कहन लगे संत दे लक्षण नहीं, संत कौन है? साहब जी कह रहे ने बाबा फरीद जी दरवेशां नू लोड़ी है रुखां दी जिरांद। भाई गुरदास कहिंदे ने सिर तलवाया जमिया कोई अचल ना चलिया, पानी पाला कहन लगे धुप सह ओ तपो ना टलिया, सबलियो बिरख सुहावड़ा फल सबल सुफलिया, फल दै वट वगाए कहन लगे करवत ना हलिया। अगे कहिंदे ने फिर ओहदे विच सब तो वड्डा गुण की है कि बुरे करन बुरियाईयां भलियाई भलियां, अवगण कीते गुण करै जग साध विरलिया। कोई दुनिया विच विरला साध जे जिहड़ा औगणा वालिआं नूं वी गुण दिंदा है, जिहड़ा छत्र ते मित्र नूं बराबर जानदा नहीं ते कोई नहीं दिसदा पिआ। भाई गुरदास कहिंदे ने औगण कीते गुण करै जग साध विरलिआ। कहिण लगे अवसर आप चलाएंदा, संत दा सब तों वड्डा गुण है सारी दुनिया नूं समां छल गया, क्योंकि पहलां बचपन जवानी बुढ़ेपा समां सानूं ठगदा पिआ, खिन खिन करके साडे ते मौत नेड़े आउंदी ए, सानू समां छलदा पिआ। ते संत ऐसा जिन्हें समे नूं छल लिआ, अवसर आप छलाएंदा, तिन्हां अवसर छलिआ उन्हां ने समे नूं छल के सफल कीता। मैं अर्ज कर रहा गुरु अर्जन साहिब कहिंदे ने शस्त्र तीखण काट डारियो मन ना कीनो रोस। गुरु ग्रंथ साहिब दी बाणी तिखे शस्त्र नाल कटिआ पर रुख ने रोस नहीं प्रगट कीता। शस्त्र तीखन काट डारियो मन ना कीनो रोस, काज उआ को लै सवारियो तिल ना दूनो दोष। कहन लगे मन मेरे राम रो नित नीत, दयाल देव गोबिंद कृपाल सुन संत ना की रीत। ते अगे बचन कर देने चरण तलै उगा बैठ्यो, हुण पैरां थले तू लकड़ दी किश्ती नू दब के बैठे श्रम ना रहो शरीर। कहन लगे मां सागर न व्यापे खिमै उतरियो तीर, एक खिन विच वड्डन वालिया तेनू उसे लकड़ दी किश्ती ने डुबदे होए नू पार कर दिता। संत ऐसा धन गुरु ग्रंथ साहिब दी बाणी पढ़ने असी शब्द वरतने ब्रह्म ज्ञानी, ते गुरु ग्रंथ साहिब ने ब्रह्म ज्ञानी दे भी लक्षण दिते। हर सवाल दा उत्तर मेरे बाबे दी बाणी विच, पर शर्त ए कि गुरु ग्रंथ साहिब नाल कोई जुड़ जाए। पुछया दाता जी ब्रह्म ज्ञानी दे लक्षण की ने? साहिब कहिंदे ने ब्रह्म ज्ञानी माया विच खचत नहीं, ब्रह्म ज्ञानी उत्ते कोई दोष नहीं, ब्रह्म ज्ञानी लई सब इको जाए नहीं, ब्रह्म ज्ञानी दा धीरज कदी डोलदा नहीं, ते ब्रह्म ज्ञानी दे सुभाव विच कोई तब्दीली नहीं लिया सकदा। पुछया किवें? असीं पढ़दे सारे हां ब्रह्म ज्ञानी सदा निर्लेप जैसे जल में कमल अलेप होने पहला लक्षण है। मेरा दाता कहिंदा है ब्रह्म ज्ञानी कमल दा फोली चिक्कड़ विच रहिंदा पर चिक्कड़ तो निर्लेप है, दुनिया विच रहिंदा पर दुनिया दा दाग ओनू नहीं, माया विच ओ खचत नहीं। मैं एक बेनती करा, दुनिया विच माया कठे करन दे दो तरीके ने, एक ओ ने जेड़े माया दी निंदिया करके माया कठी करदे ने, एक ओ ने जेड़े माया दी उसद करके माया इकट्ठी करदे। कई बारी ए भी प्रभाव पाउण दी कोशिश करने आ, मैनू दौलत दी लोड़ नहीं, ਮੈਨੂੰ ਰੁਪਈਆਂ ਦੀ ਭੁੱਖ ਨਹੀਂ, ਉਹਦੇ ਅੰਦਰ ਇੱਕ ਸੂਖਮ ਜਿਹਾ ਭਾਵ ਹੁੰਦਾ ਹੈ, ਲੋਕ ਸਮਝਣ ਮੈਂ ਬਿਲਕੁਲ ਬੈਰਾਗੀ ਹਾਂ, ਇਹਦੇ ਬਦਲੇ ਲੋਕ ਹੋਰ ਮਾਇਆ ਦੇਣ ਕਿਉਂਕਿ ਮੈਂ ਨਿਰਲੇਪ ਹਾਂ। ਦਾਤਾ ਕਹਿੰਦਾ ਉਹ ਕਮਲ ਦੇ ਫੁੱਲ ਦੀ ਤਰ੍ਹਾਂ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਕਹਿਣ ਲੱਗੇ ਉਹਦੇ ਤੇ ਕੋਈ ਦੋਸ਼ ਨਹੀਂ ਬ੍ਰਹਮ ਗਿਆਨੀ ਤੇ, ਕਿਵੇਂ? ਕਹਿਣ ਲੱਗੇ ਜਿਵੇਂ ਸੂਰਜ ਦੀਆਂ ਕਿਰਨਾਂ ਗੰਦਗੀ ਦੇ ਢੇਰ ਤੇ ਵੀ ਪੈ ਗਈਆਂ ਤੇ ਸੂਰਜ ਦੀਆਂ ਕਿਰਨਾਂ ਫੁੱਲਾਂ ਉੱਤੇ ਵੀ ਪਈਆਂ, ਨਾ ਉਹਨਾਂ ਨੂੰ ਫੁੱਲਾਂ ਦੀ ਮਹਿਕ ਦੀ ਕੋਈ ਸੁਗੰਧੀ ਦੀ ਪਰਵਾਹ ਤੇ ਨਾ ਕਿਸੇ ਦੀ ਗੰਦਗੀ ਉਸ ਕਿਰਨ ਉੱਤੇ ਅਸਰ ਕਰ ਸਕਦੀ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਕਹਿਣ ਲੱਗੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਜਿਵੇਂ ਹਵਾ ਗਰੀਬ ਲਈ ਵੀ ਉਹ ਹੋ ਜਾਈਏ, ਅਮੀਰ ਲਈ ਵੀ ਉਹ ਹੋ ਜਾਈਏ। ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਕੈ ਧੀਰਜ ਏਕ, ਬ੍ਰਹਮ ਗਿਆਨੀ ਅੰਦਰ ਕਿਹੋ ਜਿਹਾ ਟਿਕਾ ਹੋਵੇ, ਜਿਉ ਬਸਦਾ ਕੋਊ ਖੋਦੈ ਕੋਊ ਚੰਦਨ ਲੇਪ। ਕੋਈ ਧਰਤੀ ਨੂੰ ਪਟਦਾ ਪਿਆ ਤੇ ਕੋਈ ਲੇਪਣ ਪਿਆ ਕਰਦਾ ਚੰਦਨ ਦਾ, ਧਰਤੀ ਕਦੀ ਨੀ ਕਹਿੰਦੀ ਕਿ ਆ ਲੇਪਣ ਕਰਨ ਵਾਲਿਆ ਮੈਂ ਤੈਨੂੰ ਵੱਧ ਪਿਆਰ ਕਰਨੀ ਆ ਤੇ ਜਿਹੜਾ ਮੈਨੂੰ ਪਟਦਾ ਮੈਂ ਉਹਦੇ ਨਾਲ ਨਫ਼ਰਤ ਕਰਨੀ। ਇੱਕੋ ਜਿਹੀਏ ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸਦਾ ਕੋਊ ਖੋਦੈ ਕੋਊ ਚੰਦਨ ਲੇਪ। ਕਹਿਣ ਲੱਗੇ ਬ੍ਰਹਮ ਗਿਆਨੀ ਕਾ ਇਹ ਗੁਨਾਓ, ਕੀ ਗੁਣ ਹੈ ਸਭ ਤੋਂ ਵੱਡਾ, ਨਾਨਕ ਜਿਉ ਪਾਵਕ ਕਾ ਸਹਿ ਸੁਭਾਓ। ਅੱਗ ਬਲਦੀ ਪਈ ਏ, ਕੋਈ ਅਮੀਰ ਆ ਕੇ ਸੇਕ ਜਾਏ ਤਾਂ ਵੀ ਕੋਈ ਨੀ, ਕੋਈ ਗਰੀਬ ਆ ਕੇ ਸੇਕ ਜਾਏ ਤਾਂ ਵੀ ਕੋਈ ਨੀ, ਕੋਈ ਵਕਾਰੀ ਆ ਕੇ ਸੇਕ ਜਾਏ ਤਾਂ ਵੀ ਕੋਈ ਨੀ, ਕੋਈ ਧਰਮੀ ਆ ਕੇ ਸੇਕ ਜਾਏ ਤਾਂ ਵੀ ਕੋਈ ਨੀ, ਕਿਉਂਕਿ ਉਹਨੇ ਆਪਣੇ ਸੁਭਾਅ ਦੇ ਅੰਦਰ ਤਬਦੀਲੀ ਲਿਆਉਣੀ। ਇਹ ਬ੍ਰਹਮ ਗਿਆਨੀ ਦੇ ਲੱਛਣ ਨੇ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ, ਸੰਤ ਕੌਣ ਏ? ਤੁਲਸੀ ਨੇ ਇੱਕ ਕਵਿਤ ਕਿਹਾ ਤੇ ਕਮਾਲ ਦੀ ਗੱਲ, ਦੋ ਕੁ ਪੰਕਤੀਆਂ ਉਹਦੀਆਂ। ਉਹ ਕਹਿੰਦਾ ਆਮ ਤੌਰ ਤੇ ਕਵੀ ਲੋਕ ਕਹਿੰਦੇ ਨੇ ਸੰਤ ਇਸ ਤਰ੍ਹਾਂ ਜਿਵੇਂ ਮੱਖਣ ਹੁੰਦਾ। ਬੜੀ ਸੋਹਣੀ ਉਹਨੇ ਗੱਲ ਕਹੀ। ਕਹਿਣ ਲੱਗੇ ਮੱਖਣ ਬੜੀ ਛੇਤੀ ਪੰਘਰਦਾ, ਮੱਖਣ ਤਾਤੇ, ਮੱਖਣ ਵਿੱਚ ਗੁਣ ਨੇ ਨਾ, ਪਹਿਲੀ ਗੱਲ ਮੱਖਣ ਤਾਤੇ, ਦੂਸਰਾ ਸਭ ਤੋਂ ਵੱਡਾ ਗੁਣ ਇਹ ਪੰਘਰਦਾ ਬੜਾ, ਤੀਜਾ ਗੁਣ ਇਹ ਬੰਦੇ ਨੂੰ ਤਾਕਤ ਬਖਸ਼ਦਾ। ਉਹਨੇ ਕਹਿ ਦਿੱਤਾ ਵੀ ਸੰਤ ਜਿਹੜਾ ਮੱਖਣ ਦੀ ਤਰ੍ਹਾਂ ਬਿਲਕੁਲ ਤਾਤੇ, ਇਹ ਪੰਘਰਦਾ, ਇਹ ਬਿਲਕੁਲ ਕਿਸੇ ਨੇੜੇ ਬਹਿ ਉਹਦੇ ਜੀਵਨ ਨੂੰ ਬਲ ਬਖਸ਼ਦਾ। ਤੇ ਤੁਲਸੀ ਕਹਿੰਦਾ ਨਹੀਂ ਸੱਜਣਾ, ਨਹੀਂ, ਸੰਤ ਮੱਖਣ ਨਹੀਂ ਹੋ ਸਕਦਾ, ਸੰਤ ਨੂੰ ਮੱਖਣ ਨਾਲ ਤੁਲਨਾ ਨਾ ਦੇ। ਉਹਨੇ ਕਿਹਾ ਕਿਉਂ? ਮੱਖਣ ਤਾਤੇ, ਇਹ ਪੰਘਰਦਾ, ਇਹ ਖੁਰਾਕ ਵਾਸਤੇ ਬਲ ਦਿੰਦਾ। ਉਹ ਕਹਿਣ ਲੱਗਾ ਹੱਦ ਹੋ ਗਈ, ਯਾਦ ਰੱਖੀ ਮੱਖਣ ਤੇ ਸੰਤ ਇੱਕੋ ਨਹੀਂ। ਠੀਕ ਹੈ ਮੱਖਣ ਪੰਘਰਦਾ, ਮੱਖਣ ਉਦੋਂ ਪੰਘਰਦਾ ਜਦੋਂ ਉਹਨੂੰ ਸੇਕ ਲੱਗਦਾ ਤੇ ਸੰਤ ਉਦੋਂ ਪਿਘਲਦਾ ਜਦੋਂ ਦੂਜੇ ਨੂੰ ਸੇਕ ਲੱਗਦਾ। ਮੱਖਣ ਤਾਂ ਪਿਘਲਿਆ ਉਦੋਂ ਜਦੋਂ ਆਪਣੇ ਆਪ ਨੂੰ ਸੇਕ ਲੱਗਾ। ਉਹ ਲਿਖਦਾ ਸੰਤ ਰਿਦਾ ਨਵਨੀਤ ਸਮਾਨਾ, ਨਵਨੀਤ ਦਰ ਤੇ ਮੱਖਣ ਕਹੋ ਕਵਨ ਪਰ ਕਹਾ ਨਾ ਜਾਣਾ। ਕਵੀ ਤੂੰ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਦਾਹਰਨ ਚੰਗੀ ਨੀ ਢੁਕਦੀ। ਸੰਤ ਰਿਦਾ ਨਵਨੀਤ ਸਮਾਨਾ ਕਹੋ ਕਵਨ ਪਰ ਕਹਾ ਨਾ ਜਾਣਾ। ਕਹਿਣ ਲੱਗੇ ਨਿਜ ਪ੍ਰਤਾਪ ਦ੍ਰਵੈ ਨਵਨੀਤਾ, ਮੱਖਣ ਉਦੋਂ ਪਿਘਲਦਾ ਜਦੋਂ ਉਹਨੂੰ ਅੱਗ ਤੇ ਤੂੰ ਰੱਖਦਾ। ਕਹਿਣ ਲੱਗੇ ਸੰਤ ਦ੍ਰਵੈ ਦੁੱਖ ਦੇਖ ਪੁਨੀਤਾ, ਸੰਤ ਉਦੋਂ ਦ੍ਰਵਦਾ ਜਦੋਂ ਦੂਜੇ ਦੇ ਦੇਖ ਦੁੱਖ ਨੂੰ ਦੇਖਦਾ, ਬਗਾਨੇ ਦੇ ਦੁੱਖ ਨੂੰ ਤੱਕਦਾ। ਉੱਥੇ ਇੱਕ ਗੱਲ ਬੜੀ ਅਦੀਬ ਨੇ ਸੋਹਣੀ ਕਹੀ, ਉਹਨੇ ਦੂਸਰੀ ਉਦਾਹਰਨ ਦਿੱਤੀ। ਕਹਿਣ ਲੱਗਾ ਸੰਤ ਸੂਈ ਤੇ ਸੁਹਾਗਾ ਜਟਕੀਆਂ ਦੀਆਂ ਉਦਾਹਰਨਾਂ ਲਈਆਂ। ਕਹਿਣ ਲੱਗੇ ਤਿੰਨੋਂ ਇੱਕੋ ਜਿਹੇ ਨੇ, ਕੈਂਚੀ ਕਲਵੱਤਰੀ ਤੇ ਦੁਸ਼ਟ ਬੰਦਾ, ਇਹ ਤਿੰਨੋਂ ਇੱਕੋ ਜਿਹੇ ਨੇ। ਪੁੱਛਿਆ ਕਿਉਂ? ਕਹਿਣ ਲੱਗੇ ਕੈਂਚੀ ਦਾ ਕੰਮ ਵੀ ਕੱਟਣਾ ਤੇ ਉਹ ਸੰਤ ਕਦੀ ਨਹੀਂ ਹੋ ਸਕਦਾ ਜਿਹੜਾ ਕੈਂਚੀ ਦੀ ਤਰ੍ਹਾਂ ਕੱਟ ਕੇ ਦੁਫਾੜ ਕਰਦੇ, ਚੇਤੇ ਰੱਖਣਾ। ਦੂਸਰੀ ਗੱਲ ਕਹੀ, ਕਹਿਣ ਲੱਗਾ ਕਲਵੱਤਰੀ, ਕਲਵੱਤਰੀ ਦਰ ਤੇ ਆਰੀ, ਰੁੱਖ ਦੀਆਂ ਟਾਹਣੀਆਂ ਜੁੜੀਆਂ ਨੇ, ਕਲਵੱਤਰੀ ਨੂੰ ਕੌਣ ਚੰਗਾ ਕਹੇਗਾ ਜਿਹੜੀ ਜੁੜੀ ਹੋਈ ਨੂੰ ਕੱਟ ਕੇ ਦੋ ਟੁਕੜੇ ਵੀ ਕਰਦੀ। ਕਹਿਣ ਲੱਗੇ ਕੈਂਚੀ ਵੀ ਦੋ ਟੁਕੜੇ ਕਰਦੀ ਏ, ਕਲਵੱਤਰੀ ਵੀ ਦੋ ਟੁਕੜੇ ਕਰਦੀ ਏ, ਉਹ ਕਦੀ ਗੁਰਮੁਖ ਤੇ ਸੰਤ ਨੀ ਜਿਹੜਾ ਦੋ ਪਰਿਵਾਰਾਂ ਵਿਚ, ਦੋ ਘਰਾਂ ਅੰਦਰ ਤੇ ਇੱਕ ਪੰਥ ਦੇ ਅੰਦਰ ਫੁੱਟ ਪਾ ਕੇ ਉਹਦੇ ਦੋ ਟੁਕੜੇ ਕਰ ਦਿੰਦਾ। ਕਹਿਣ ਲੱਗਾ ਸੰਤ ਉਹੀ ਜਿਹੜਾ ਸੂਈ ਦੀ ਤਰ੍ਹਾਂ ਕੈਂਚੀ ਦੇ ਕੱਟੇ ਹੋਇਆਂ ਨੂੰ ਜੋੜ ਦਿੰਦਾ ਹੈ, ਜਿਹੜਾ ਕਈ ਦੇ ਪੱਟੇ ਹੋਇਆਂ ਸੁਹਾਗੇ ਦੀ ਤਰ੍ਹਾਂ ਉਹਨਾਂ ਨੂੰ ਮਿਲਾ ਦਿੰਦਾ, ਤੇ ਸੰਤ ਉਹੀ ਭਲਿਆ ਜਿਹੜਾ ਰੱਬ ਤੋਂ ਵਿਛੜਿਆ ਹੋਇਆ ਨੂੰ ਤੇ ਦੋ ਭਰਾਵਾਂ ਆਪਸ ਵਿੱਚ ਲੜਿਆ ਹੋਇਆਂ ਨੂੰ ਪਰਤ ਕੇ ਇਕੱਠਾ ਬਿਠਾ ਦਿੰਦਾ। ਉਹਨੇ ਬੜੇ ਸੋਹਣੇ ਬਚਨ ਕਹਿ ਕਹਿਣ ਲੱਗਾ ਸੂਈ ਸੁਹਾਗਾ संत नारद ये करें अनेक से एक, पर दूसरे पासे नाल कह दिता, कहन लगे कैंची कलवत्री दुष्ट नर ये करें एक से अनेक, ए एक नू अनेकां विच बन देंदे। ते बड़े कमाल दे बचन मुसलमान फकीर रीबिया दे ने, जदो ए औरत पुगी हुई सी, एक दिन अगे भी अर्ज कीती सी, ए पुगी हुई ए रवायत है कि ए मक्के दे दर्शन करन गई, काबा खुद एदे कुल चल के आया, काबे गई काबा एदे कुल तुर के आया, ते किन्ने एनी पुगी सी एदे कुल आया हजरत हसन, कहन लगा पैना मेनू भी कोई उपदेश दे। ए अंदर चली गई, इन्हे ना एक सुई, दूसरी मोमबत्ती, ते तीसरा इन्हे एक जुल्फ एक वाल ओदी तली ते रख दिता। उन्हें पुछया मैं समझिया नहीं, कहिंदा मैं जीवन विच कामयाब होना चाहना, मेनू कोई उपदेश दे। उन्हें सुई मोमबत्ती ते वाल ओदी हाथ दी तली ते रखिया, ते रमज भरपूर उन्हें अर्थ दिते, कह लगी मोमबत्ती तो कोई सिखी अपने आप नू पिघला के लोकां नू चानण दई, सुई तो कोई सिखी पातियां होया नू जोड़न दी कोशिश करी, ते जदों पाते होए जोड़ेगा ते मोमबत्ती दी तरह पिघल के दुनिया नू प्रकाश देगा, उदो वाल दी तरह इन्ना कु बरीक हो जाएगा कि मुक्ति दे दरवाजे विच तेनू कोई रोक नहीं सके, तू निकल जाएगा मुक्ति दे दरवाजे विचों। ओदे लई छतर मित्र एक बराबर ने। सतगुरु ने अज बचन किया, कहन लगे रमणंग केवलंग कीर्तनंग, जेड़े रब दे प्यारे संत जाने ना, उन्हां दे जीवन दा आधार केवल कीर्तन है, उन्हां दे जीवन दा आधार रमणंग दा अर्थ याद करना, केवलंग कीर्तनंग ओ प्यारे दी याद विच बैठ के केवल कीर्तन करदे, ओदी सिफत करदे ने। साहब कह लगे सुधर्मंग, सुधर्मंग दा अर्थ है श्रेष्ठ धर्म, देह धारण है इस मनुखा देही दा, ओ समझदे ने सब तो उत्तम धर्म एवे के केवल प्रभु दे गीत गाने, परमेश्वर दे गुण गाने। अगे साहब कहिंदे ने अमृत नाम नारायण, परमेश्वर दे नाम अमृत नू नारायण दा अर्थ है प्रभु, प्रभु दे नाम अमृत नू नानक, पीव संग संत ना त्रिप अपते, जदों ओ संत जन पींदे ने नाम जल नू, ओ कदी भी नाम जल पींदिया रजदे नहीं, उन्हां नू दिन रात एक प्यास लगदी है, माधो जल की प्यास ना जाए, जल मैं अगन उठी अधकाए, किन्ने अंदर एहो जी जपण दी बिरहा दी अग पैदा हो गई, जेड़ी अग हुण बुझदी नहीं पई, दिन रात पै नाम जपदे। अगला संत दा लक्षण की है, साहब कहिंदे ने सहन शील संतंग सम मित्रस्य दुर्जने, कहिंदे ने सहन शील, शील दर ते सुभा, सहन दर ते सब कुछ सह लेना, संत दा सब तो वड्डा गुण एही कि दुनिया जो मर्जी ओनू कहे ओ सब कुछ अपने उत्ते सह लेंदा, एही संत दा सुभा है। जे कोई लत मार दे ते मेरा गुरु अगो पकड़ के ओदियां तलियां, कहिंदा गुरु के पुत्र मेरा तन वडेरा किते तेरे कोमल पैर नू मेरे हड्डां नाल सट तां नहीं लग गई। संत दा सुभा की है सहन शील संतंग सम मित्रस्य दुर्जने, ओ मित्र लई ते दुर्जन लई इको जिहा सुभा रखदा है, द्वैत नहीं। सतगुरु ने बाणी विच बड़े कमाल दे प्रमाण दिते ने, गुरु कलगी वाले पिता दा इक सवैया हुंदा है दसम दी बाणी विच, ओ कहिंदे ने दुनिया विच ओ भी संत ने जेड़े दुश्मन नू होर नजर नाल देखदे ने, मित्र नू होर नजर नाल। मैं बाणी विचों प्रमाण देन लगा, जेड़ा उन्हां नू रुपया दे दे ओनू होर बिरती नाल विहार करनगे, ते जेड़ा कुछ दे ना ओनू होर बिरती नाल देखणगे। सतगुरु ने कमाल दा प्रमाण दिता, कहन लगे बचियो सिखो, कहिंदे ने कई वारी कोई संत कोई महात्मा पे करदा है, मैं अर्ज कीती पूर्ण केड़ा, ओदी उदाहरण भी दित्ती, ओ रुख दी तरह ओ चंदन दी तरह, ते जेड़ा पखंड करदा मेरा कलगी वाला, कहिंदा बूहा मार के बैठा ते संगतां दी भीड़ अगे लगी है। सतगुरु दी बाणी है, कहिंदे ने बाहर निकलन तो पहला जदों देखिया भी लोग इकट्ठे हो गए ने मेरे दर्शना लई, ओ अंदर सुता है कुराड़े मारदा है, ते उन्हें अखां दे विच ना थोड़ा जिहा सरों दा तेल पा लिया, एक एक बूंद तेल पा ली, ते कुदरती है जदों अखां विच तेल पावांगे ते पानी कदी अखां विच रुकदा नहीं। कहन लगे उधर लोग खलोते ने अखां विच तेल पाया, बूहा खुलिया, अखां पानी नाल भरियां, सुजियां पईयां ने, ਤੇ ਚੇਲੇ ਪੱਜ ਕੇ ਪੈਰਾਂ ਨੂੰ ਪੈ ਗਏ, ਬਾਬਾ ਜੀ ਨੂੰ ਬਰਾਗ ਛੁੱਟ ਗਿਆ, ਨਾਲ ਚੇਲੇ ਵੀ ਰੋਈ ਜਾਂਦੇ ਨੇ। ਸਤਿਗੁਰੂ ਕਹਿੰਦੇ ਫਿਰ ਅਗਲਾ ਲੱਛਣ ਕੀ ਏ? ਉਹ ਦੇਖਦਾ ਜਿਹੜਾ ਅਮੀਰ ਏ ਉਹਨੂੰ ਬੁਲਾ ਕੇ ਕਮਰੇ ਵਿੱਚ ਆਪ ਰੋਟੀ ਪਰੋਸ ਕੇ ਖਵਾਉਂਦਾ, ਤੇ ਜਿਹੜਾ ਗਰੀਬ ਤਰਲੇ ਲੈਂਦਾ ਬਾਬਾ ਮੈਂ ਕੇਵਲ ਦਰਸ਼ਨ ਕਰਨ ਆਇਆ, ਉਹਨੂੰ ਕਹਿੰਦਾ ਜੇ ਸਮਾਂ ਨਹੀਂ ਕੱਲ ਆਈ ਜਾਂ ਪਰਸੋਂ ਆਈ, ਦੇਖ ਤੈਨੂੰ ਪਤਾ ਨਹੀਂ ਕਿ ਕਿੰਨੇ ਲੋਕ ਹੋਰ ਬੜੀ ਦੂਰੋਂ ਮੈਨੂੰ ਮਿਲ ਆਏ। ਮੇਰਾ ਕਲਗੀ ਵਾਲਾ ਕਹਿੰਦਾ ਹੱਦ ਹੋ ਗਈ, ਹੋਵੇ ਸੰਤ ਤੇ ਬਿਰਤੀ ਇਹ। ਸਾਹਿਬ ਨੇ ਬਚਨ ਕਿਆ ਕਹਿਣ ਲੱਗੇ, ਆਖਣ ਭੀਤਰ ਤੇਲ ਕੋ ਡਾਰ ਕੇ ਸੋ ਲੋਗਨ ਨੀਰ ਬਹਾਏ ਦਿਖਾਵੇ। ਅੱਖਾਂ ਵਿੱਚ ਤੇਲ ਪਾ ਕੇ ਲੋਕਾਂ ਨੂੰ ਪਾਣੀ ਕੱਢ ਕੇ ਦਿਖਾਉਂਦਾ ਮੈਂ ਸੰਤਾਂ? ਕਹਿਣ ਲੱਗੇ ਨਹੀਂ ਸੰਤ, ਅਸਲੀਅਤ ਜੇ ਜਦੋਂ ਸ਼ਿਰਦਾ ਕਿਤੇ ਬੈਰਾਗ ਵਿੱਚ ਆਇਆ ਨਾ। ਬਾਬੇ ਅਤਰ ਸਿੰਘ ਦੀ ਇੱਕ ਗੱਲ ਮੈਨੂੰ ਬੜੀ ਕਮਾਲ ਦੀ ਲੱਗੀ, ਮੈਂ ਉਸ ਸੰਤ ਦੀ ਉਦਾਹਰਨ ਦੇਣ ਲੱਗਾ। ਜਾਰਜ ਪੰਚਮ ਆਇਆ ਦਿੱਲੀ, ਸਿੱਖ ਪੰਥ ਨੇ ਕਿਹਾ ਵੀ ਸਾਡੇ ਵੱਲੋਂ ਅਗਵਾਈ ਕਰਨਗੇ ਬਾਬਾ ਅਤਰ ਸਿੰਘ, ਤੇ ਜਾਰਜ ਪੰਚਮ ਪੁੱਛਦਾ ਹੈ ਬਾਬਾ ਮੇਰੇ ਰਾਜ ਬਾਰੇ ਕੀ ਕਹਿੰਦਾ, ਤੇ ਉਸ ਬਾਬੇ ਨੇ ਇੱਕ ਗੱਲ ਕਹੀ, ਕਹੂ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਅੱਖਾਂ ਵਿੱਚ ਤੇਲ ਪਾ ਕੇ ਨਹੀਂ, ਜਦੋਂ ਕਿਤੇ ਬਾਣੀ ਵਿੱਚ ਭਿੱਜਿਆ ਇੱਕ ਦਿਨ ਕਿਤੇ ਬੈਰਾਗ ਦਾ ਅਥਰੂ ਤੇਰੀਆਂ ਅੱਖਾਂ ਵਿੱਚੋਂ ਨਿਕਲ ਗਿਆ, ਹਿਰਦੇ ਵਿੱਚੋਂ ਨਿਕਲਿਆ ਹੋਇਆ ਇੱਕ ਵੀ ਅਥਰੂ ਤੇਰੇ ਕਰੋੜਾਂ ਜਨਮਾਂ ਦੀ ਮਹਿਲ ਨੂੰ ਧੋ ਕੇ ਰੱਖਦਾ। ਪਰ ਆਹ ਨਹੀਂ, ਆਖਣ ਭੀਤਰ ਤੇਲ ਕੋ ਡਾਰ ਕੇ ਲੋਕਣ ਨੀਰ ਬਹਾਏ ਦਿਖਾਵੇ। ਜੋ ਧਨਵਾਨ ਲਖੇ ਨਿਜ ਸੇਵਕ, ਇਹਦਾ ਅਰਥ ਹੈ ਜਿਸ ਬੰਦੇ ਨੂੰ ਦੇਖਦੇ ਨੇ ਇਹ ਸੇਵਕ ਮੇਰਾ ਅਮੀਰ ਹੈ ਤਾਂ ਇਹ ਪਰੋਸ ਪ੍ਰਸ਼ਾਦ ਜਮਾਵੇ। ਕਲਗੀ ਵਾਲਾ ਕਹਿੰਦਾ ਉਹਨੂੰ ਪਰੋਸ ਕੇ ਰੋਟੀ ਖੁਦ ਖਵਾਉਂਦੇ ਨੇ। ਜੋ ਧਨਵਾਨ ਲਖੇ ਨਿਜ ਸੇਵਕ ਤਾਂ ਇਹ ਪਰੋਸ ਪ੍ਰਸ਼ਾਦ ਜਮਾਵੇ। ਜੋ ਤਨਖੀਨ ਲਖੇ ਤੈ ਦੇਤ ਨੇ, ਜਿਹੜਾ ਗਰੀਬ ਵੇਖਦੇ ਨੇ ਮੰਗਣ ਜਾਤ ਨਾ ਮੁੱਖੋ ਦਿਖਾਵੇ। ਤੇ ਮੇਰਾ ਸਾਹਿਬ ਸੱਚੇ ਪਾਤਸ਼ਾਹ ਕਹਿੰਦਾ ਅੱਗੇ, ਕਹਿਣ ਲੱਗਿਓ ਮੂਰਖ ਮਣਾ, ਕਿਉਂ ਲੋਕਾਂ ਨੂੰ ਲੁੱਟ ਲੁੱਟ ਕੇ ਖਾਣਾ ਪਿਆ, ਕਦੀ ਪਰਮੇਸ਼ਵਰ ਦੇ ਗੁਣ ਕਾਇਆ ਕਰ। ਕਹਿਣ ਲੱਗੇ ਕਾਹੇ ਲੋਗਨ ਕੋ ਲੂਟਤ ਹੈ ਪਸ਼, ਉਹ ਪਸ਼ੂ ਦੌਲਤ ਦੀ ਖਾਤਰ ਲੋਕਾਂ ਨੂੰ ਲੁੱਟਣਾ? ਕਦੂ ਹਰ ਕੇ ਗੁਣ ਗਾਵੇ, ਕਦੀ ਉਸ ਰੱਬ ਦੇ ਗੁਣ ਵੀ ਗਾਇਆ ਕਰ। ਤੇ ਜਿਹੜਾ ਅਸਲੀ ਸੰਤ ਭਾਈ ਵੀਰ ਸਿੰਘ ਕਹਿੰਦੇ ਨੇ ਉਹਦਾ ਪਸਾਰਾ ਇੱਥੇ ਨਹੀਂ, ਮੈਂ ਰੁੱਖ ਤੋਂ ਗੱਲ ਸ਼ੁਰੂ ਕੀਤੀ ਸੀ ਉੱਥੇ ਸਮਾਪਤੀ ਕਰਾਂ। ਕਹਿਣ ਲੱਗੇ ਰੁੱਖ ਦੀ ਨਿੰਦਿਆ ਨਾ ਕਰੀ, ਰੁੱਖ ਨੂੰ ਮਾੜਾ ਨਾ ਕਹੀ, ਕਿਉਂਕਿ ਤੂੰ ਤਾਂ ਘਰ ਬਣਾ ਕੇ ਬੜੀ ਥਾਂ ਘੇਰਨੀ ਏ, ਰੁੱਖ ਨੇ ਤਾਂ ਥਾਂ ਵੀ ਥੋੜੀ ਘੇਰਨੀ। ਰੁੱਖ ਨੇ ਇੱਕ ਗੱਲ ਕਹੀ, ਉਹ ਧਰਤੀ ਦੇ ਤੰਗ ਦਿਲ ਲੋਕੋ, ਭਾਈ ਵੀਰ ਸਿੰਘ ਦੀ ਕਵਿਤਾ, ਧਰਤੀ ਦੇ ਤਲ ਤੰਗ ਦਿਲ ਲੋਕੋ, ਕਿਉਂ ਨਾਲ ਸਾਡੇ ਲੜਦੇ, ਕਿਉਂ ਮੇਰੇ ਨਾਲ ਤੁਸੀਂ ਦਵੈਸ਼ ਕਰਦੇ ਹੋ? ਕਹਿਣ ਲੱਗੇ ਚੌੜੇ ਦਾਓ ਅਸਾਂ ਨਹੀਂ ਵਧਣਾ, ਸਿੱਧੇ ਜਾਣਾ ਚੜਦੇ, ਘੇੜੇ ਅਤੇ ਫਲਾਓ ਸਾਡੇ ਵਿੱਚ ਅਸਮਾਨਾ ਹੋਸਣ, ਅਸੀਂ ਤਾਂ ਅਸਮਾਨ ਵੱਲ ਵਧਣ ਵਾਲੇ ਹਾਂ, ਧਰਤੀ ਤੇ ਫੈਲਣ ਵਾਲੇ ਨਹੀਂ। ਸੰਤ ਦੀ ਜਿਹੜੀ ਅਵਸਥਾ ਹੈ ਆਤਮਕ ਮੰਡਲ ਉੱਚੇ ਮਾਨਣ ਵਾਲੀ ਹੈ, ਨਾ ਕਿ ਧਰਤੀ ਤੇ ਕਬਜ਼ੇ ਕਰਨ ਵਾਲੀ। ਕਹਿਣ ਲੱਗੇ ਇਹ ਧਰਤੀ ਦੇ ਤੰਗ ਤੋਂ ਲੋਕੋ, ਨਾਲ ਅਸਾਂ ਚੋਂ ਲੜਦੇ, ਚੌੜੇ ਦਾਓ ਅਸਾਂ ਨਹੀਂ ਵਧਣਾ, ਸਿੱਧੇ ਜਾਣਾ ਚੜਦੇ, ਘੇਰੇ ਅਤੇ ਫੈਲਾਓ ਸਾਡੇ ਵਿੱਚ ਅਸਮਾਨਾ ਹੋਸਣ, ਜਿਸ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਉਹ ਲੜਦੇ, ਅਸੀਂ ਥਾਂ ਕੀ ਮੱਲੀਏ, ਜਿਸ ਜਿੰਨੀ ਥਾਂ ਲੈ ਕੇ ਰਹਿਣਾ, ਕੀ ਪਤਾ ਕਿੱਦਣ ਤੁਰ ਜਾਣਾ ਦੁਨੀਆਂ ਤੋਂ। ਸੰਤ ਦਾ ਇਹ ਲੱਛਣ ਨੇ। ਸਾਹਿਬ ਅੱਗੇ ਕਹਿੰਦੇ ਨੇ ਨਾਨਕ ਭੋਜਨ ਅਨਕ ਪ੍ਰਾਕ੍ਰੇਣ, ਕਈ ਤਰੀਕਿਆਂ ਦੇ ਨਾਲ ਕੋਈ ਉਹਦੇ ਕੋਲ ਭੋਜਨ ਲੈ ਕੇ ਆ ਜਾਏ। ਪ੍ਰਾਕ੍ਰੇਣ ਕਹਿਣ ਲੱਗੇ ਕਈ ਤਰ੍ਹਾਂ ਦਾ ਭੋਜਨ ਲੈ ਕੇ ਆ ਜਾਏ। ਨਿੰਦਕ ਆਵਦ ਹੋਏ ਉਪਤਿਸ਼ਟ ਤੇ, ਉਪਤਿਸ਼ਟ ਤੇ ਦਾ ਅਰਥ ਨੇੜੇ ਟੁੱਕ ਜਾਣਾ। ਜੇ ਕੋਈ 36 ਪ੍ਰਕਾਰ ਦੇ ਭੋਜਨ ਲੈ ਕੇ ਕਹੇ ਬਾਬਾ ਜੀ ਮੈਂ ਪ੍ਰਸ਼ਾਦਾ ਲੈ ਕੇ ਆਇਆ, ਤੇ ਦੂਸਰੇ ਪਾਸੇ ਨਿੰਦਕ ਕਹੇ ਬਾਬਾ ਮੈਂ ਤੇਰੀ ਧੌਣ ਲਾਉਣ ਆਇਆ, ਤੇ ਸੰਤ ਦੀ ਨਜ਼ਰ ਦੋਨਾਂ ਲਈ ਇੱਕੋ ਵੇ। ਉਹ ਸਾਹਿਬ ਕਹਿੰਦੇ ਨੇ ਰੋਟੀ ਵਾਲੇ ਨੂੰ ਵਰ ਨਹੀਂ ਦਿੰਦਾ ਤੇ ਮਾਰਨ ਵਾਲੇ ਨੂੰ ਕਦੀ ਸ਼ਰਾਪ ਨਹੀਂ ਦਿੰਦਾ। ਸਾਧ ਸੰਗਤ ਆਓ, ਕਦੀ ਇਹੋ ਜਿਹੀ ਬਿਰਤੀ ਗੁਰੂ ਬਣਾ ਦੇ, ਸਤਿਗੁਰੂ ਕਿਰਪਾ ਕਰੇ ਕਿਤੇ ਇਹੋ ਜਿਹੇ ਸੰਤ ਮਿਲ ਜਾਣ, ਤੇ ਜਦੋਂ ਇਹੋ